ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੁ ਮੇਰਾ ਸੰਗ ਨਾ ਚੱਲ ਮਿਲੈ ਕਿਰਪਾ ਗੁਣ ਗਾਮ ਮੰਗੋ ਦਾਨ ਠਾਕੁਰ ਨਾਮ ਅਵਰ ਕਛੁ ਮੇਰਾ ਸੰਗ ਨਾ ਚੱਲ ਮਿਲੈ ਕਿਰਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਬਹੁ ਬਿਦ ਕਉ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸਾ ਸਗਲ ਬਾਤ ਹੈ ਖਾਮ ਕਹੁ ਨਾਨਕ ਸੰਤ ਰੇਮ ਮੰਗੋ ਮੇਰੋ ਮਨ ਪਾਵੈ ਬਿਸਰਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸਾ ਸਗਲ ਬਾਤ ਹੈ ਖਾਮ ਕਹੁ ਨਾਨਕ ਸੰਤ ਰੇਮ ਮੰਗੋ ਮੇਰੋ ਮਨ ਪਾਵੈ ਬਿਸਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਅੰਤਰਗਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਾਈ ਭਾਈ ਦੂਰੋਂ ਨੇੜੇ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਰ ਸਤਿਕਾਰ ਨਾਲ ਗੁਰ ਅਸਥਾਨਾਂ ਤੇ ਇਕੱਤਰ ਹੋਏ ਹੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਚਵਰ ਸ਼ਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਬੜੇ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਨੂੰ ਕਿਰਤਾਰਥ ਕੀਤਾ। ਉੱਥੇ ਸਮੁੱਚੀ ਮਾਨਵਤਾ ਨੂੰ ਸਾਂਝੇ ਉਪਦੇਸ਼ ਹੁਕਮਨਾਮਾ ਸਾਹਿਬ ਦੇ ਰਾਹੀਂ ਬਖਸ਼ਿਸ਼ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਜੀ ਦੀ ਕਥਾ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਸੋ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਦੇ ਦੁਆਰਾ ਜੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਕੁਝ ਕੁ ਸਮੇਂ ਵਾਸਤੇ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ।
ਟੋਡੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਮਹੱਲਾ ਪੰਜਵਾਂ, ਪੰਜਵੇਂ ਸਵਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 713 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਦੀ ਆਰੰਭਤਾ ਦੇ ਵਿੱਚ ਬਚਨ ਲਿਖੇ ਨੇ ਘਰ ਦੂਜਾ। ਜਿਸ ਵੇਲੇ ਰਾਗੀ ਸਿੰਘਾਂ ਨੇ ਇਸ ਪਾਵਨ ਗੁਰਬਾਣੀ ਦੇ ਸ਼ਬਦ ਨੂੰ ਗਾਉਣਾ ਹੈ, ਸੁਰ ਤੇ ਤਾਲ ਦਾ ਮਿਲਾਪ ਕਰਕੇ ਤਾਂ ਦੂਸਰੇ ਘਰ ਤਾਲ ਦੇ ਵਿੱਚ ਪਾ ਕੇ ਇਹ ਸ਼ਬਦ ਗਾਇਆ ਜਾਵੇਗਾ। ਸਤਿਗੁਰੂ ਪਾਤਸ਼ਾਹ ਨੇ ਅੱਗੇ ਬਚਨ ਲਿਖਿਆ ਦੋ ਪਦੇ, ਇਹ ਸ਼ਬਦ ਇੱਕ ਹੈ, ਇਸ ਦੇ ਪਦੇ ਜਿਹੜੀਆਂ ਪੌੜੀਆਂ ਨੇ ਹਿੱਸੇ ਨੇ, ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸ਼ਬਦ ਹੈ। ਦੋ ਦੋ ਪੌੜੀਆਂ ਦੇ ਸ਼ਬਦ ਇਸ ਮੰਗਲ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਆਰੰਭ ਕਰਦੇ ਨੇ, ਇਸ ਲਈ ਦੋ ਪਦਿਆਂ ਪੌੜੀਆਂ ਦਾ ਇਹ ਸ਼ਬਦ ਹੈ। ਅੱਗੇ ਸਤਿਗੁਰੂ ਪਾਤਸ਼ਾਹ ਵਸਤੂ ਨਿਰਦੇਸ਼ ਮੰਗਲ ਕਰਦੇ ਹਨ,
ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਨਾ ਉਹਦੇ ਵਰਗਾ ਕੋਈ ਪਿੱਛੇ ਹੋਇਆ ਤੇ ਨਾ ਅੱਜ ਹੈ ਨਾ ਕੱਲ ਨੂੰ ਹੋਵੇਗਾ। ਤਿੰਨਾਂ ਸਮਿਆਂ ਦੇ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਦਾ ਕੋਈ ਸਾਨੀ ਨਹੀਂ ਹੈ। ਇੱਕ ਹੈ ਜਿਹੜਾ ਉਹਦੇ ਵਿੱਚ ਤਿੰਨ ਭੇਦ ਨਹੀਂ, ਸਜਾਤੀ ਬਜਾਤੀ ਤੇ ਸਵੈਗਤ, ਤਿੰਨਾਂ ਭੇਦਾਂ ਤੋਂ ਰਹਿਤ ਹੋਵੇ ਉਹਨੂੰ ਇੱਕ ਕਹਿੰਦੇ ਨੇ। ਓਅੰਕਾਰ ਜਿਹੜਾ ਹੈ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਜਿੰਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਸਾਰਿਆਂ ਨੂੰ ਆਪਣੀ ਜੋਤ ਚੇਤਨ ਸੱਤਾ ਦੇ ਕਰਕੇ ਹਰਿਆਂ ਕਰਨ ਵਾਲਾ ਪਰਮਾਤਮਾ ਸਾਰਿਆਂ ਦੀ ਪਾਲਣਾ ਕਰਦਾ ਹੈ। ਐਸੇ ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਪਰਮਾਤਮਾ ਦਾ ਸਰੂਪ ਕੀ ਹੈ? ਸਤ ਉਹ ਨਾਸ਼ ਤੋਂ ਰਹਿਤ ਹੈ, ਕਦੇ ਨਾਸ਼ ਨਹੀਂ ਹੁੰਦਾ। ਪਰਮਾਤਮਾ ਵਾਹਿਗੁਰੂ ਦਾ ਸਰੂਪ ਇੱਕ ਰਸ ਰਹਿੰਦਾ ਹੈ। ਗੁਰ ਉਹ ਚੇਤਨ ਸਰੂਪ ਹੈ, ਜੜਤਾ ਵਾਲੇ ਜੀਵਾਂ ਨੂੰ ਚਾਹੇ ਤੇ ਉਹਨਾਂ ਦੇ ਵਿੱਚ ਵੀ ਹਰਕਤ ਪਾ ਕੇ ਚੇਤਨਤਾ ਵਾਲੇ ਬਣਾ ਦਿੰਦਾ। ਪ੍ਰਸਾਦ ਦਾ ਅਰਥ ਹੁੰਦਾ ਆਨੰਦ ਤੇ ਸਾਰੇ ਆਨੰਦ ਸੁੱਖਾਂ ਦਾ ਭੰਡਾਰਾ ਹੈ ਪਰਮਾਤਮਾ। ਉਹਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਮੰਗੋ ਦਾਨ ਠਾਕੁਰ ਨਾਮ।
ਪੰਜਵੀਂ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੀਵ ਪਰਮਾਤਮਾ ਵਾਹਿਗੁਰੂ ਦੇ ਪਾਸੋਂ ਜੇ ਮੰਗਣਾ ਹੈ ਤਾਂ ਕੀ ਮੰਗਣਾ ਚਾਹੀਦਾ ਹੈ। ਮੰਗ ਦਾਨ ਠਾਕੁਰ ਨਾਮ, ਜਿਹੜਾ ਠਾਕੁਰ ਸਾਰੀ ਸ੍ਰਿਸ਼ਟੀ ਨੂੰ ਠਾ ਠਹਿਰਾਉਣ ਵਾਲਾ ਹੈ, ਕੋ ਨਾਮ ਜਿਹੜਾ ਪਾਲਣਾ ਕਰਦਾ ਸ੍ਰਿਸ਼ਟੀ ਦੀ, ਰੋ ਰੁਦਨਤਾ ਲੈਤਾ ਕਰਦਾ, ਤਿੰਨ ਸ਼ਕਤੀਆਂ ਦਾ ਮਾਲਕ ਨੂੰ ਠਾਕੁਰ ਕਹਿੰਦੇ ਨੇ। ਇਹ ਤਿੰਨੇ ਸ਼ਕਤੀਆਂ ਪਰਮਾਤਮਾ ਨੇ ਆਪਣੀ ਵਸਵੇ ਵਿੱਚ ਕਰਕੇ ਰੱਖੀਆਂ ਨੇ। ਹੁਕਮ ਨਾਲ ਹੀ ਜੀਵਾਂ ਨੂੰ ਪੈਦਾ ਕਰਦਾ, ਹੁਕਮ ਦੇ ਨਾਲ ਹੀ ਪਾਲਣਾ ਹੋ ਰਹੀ ਹੈ ਤੇ ਹੁਕਮ ਦੇ ਨਾਲ ਹੀ ਜੀਵਾਂ ਦਾ ਸੰਘਾਰ ਹੋ ਜਾਂਦਾ। ਤਿੰਨ ਸ਼ਕਤੀਆਂ ਦੇ ਮਾਲਕ ਠਾਕੁਰ ਅਕਾਲ ਪੁਰਖ ਪਰਮਾਤਮਾ ਜੀ, ਮੰਗ ਦਾਨ, ਅਸੀਂ ਤੁਹਾਡੇ ਪਾਸੋਂ ਦਾਨ ਮੰਗਦੇ ਹਾਂ। ਦਾਨ ਦੇਣ ਵਾਲਾ ਦਾਤਾ ਹੁੰਦਾ ਤੇ ਮੰਗਣ ਵਾਲਾ ਭਿਖਾਰੀ ਮੰਗਦਾ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇ ਸਰਵ ਜੀਆਂ ਦਾ ਦਾਤਾ ਹੈ, ਬਿਨਾਂ ਮੰਗਿਆਂ ਹੀ ਦਾਨ ਦੇਈ ਜਾਂਦਾ ਅਕਾਲ ਪੁਰਖ ਪਰਮਾਤਮਾ। ਜੇਕਰ ਜੀਵ ਤੋਂ ਭਿਖਾਰੀ ਬਣ ਕਰਕੇ ਮੰਗਣਾ ਚਾਹੁੰਦਾ ਤੇ ਇੱਕ ਪਰਮਾਤਮਾ ਦੇ ਕੋਲੋਂ ਦਾਨ ਮੰਗ, ਤੇ ਉਹ ਦਾਨ ਮੰਗਣਾ ਕੀ ਹੈ? ਨਾਮ ਦਾ ਦਾਨ ਮੰਗ ਲੈ, ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਗੁਰਬਾਣੀ ਦੇ ਅੰਦਰ ਮੈਂ ਕਿਹਾ ਮੰਗ ਕਿਛ ਥੁਰ ਨਾ ਰਹਾਈ, ਹਰ ਦੂਜਾ ਨਾਮ ਪਿਆਰੀ ਜੀਓ। ਨਾਮ ਸਾਰਿਆਂ ਤੋਂ ਸਰਵੋਤਮ ਹੈ, ਸ਼੍ਰੋਮਣੀ ਹੈ। ਜਿਸ ਮਨੁੱਖ ਨੇ ਕਿਸੇ ਰਾਜੇ ਦੀ ਮੰਗ ਕਰ ਲਈ, ਰਾਜੇ ਦੇ ਘਰ ਵਿੱਚ ਆਉਣ ਕਰਕੇ ਨਾਲ ਹੀ ਸੈਨਾ ਵੀ ਆਵੇਗੀ, ਹਾਥੀ ਘੋੜੇ ਵੀ ਨਾਲ ਆ ਜਾਣਗੇ। ਜਿੰਨੀ ਉਸ ਰਾਜੇ ਦੀ ਸਮੱਗਰੀ ਹੈ, ਜਿੰਨੀ ਮਾਇਆ ਧਨ ਦੌਲਤ, ਸਭ ਕੁਝ ਰਾਜੇ ਦੇ ਨਾਲ ਆਟੋਮੈਟਿਕ ਹੀ ਆ ਜਾਣਾ। ਜਿਹੜਾ ਗੁਰੂ ਦਾ ਪਿਆਰਾ ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਪਰਮੇਸ਼ਵਰ ਦਾ ਨਾਮ ਸ਼੍ਰੋਮਣੀ ਮੰਗ ਲੈਂਦਾ, ਅਸੀਂ ਵੀ ਰੋਜ਼ਾਨਾ ਇਹੀ ਦਾਨ ਮੰਗਦੇ ਹਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਦਾਨਾ ਸਿਰਦਾਨ ਨਾਮ ਦਾਨ, ਤੇ ਜਿੱਥੇ ਪਰਮਾਤਮਾ ਦਾ ਨਾਮ ਆ ਗਿਆ ਉੱਥੇ ਰਿੱਧੀਆਂ ਵੀ ਆਉਣਗੀਆਂ, ਸਿੱਧੀਆਂ ਵੀ ਆਉਂਦੀਆਂ, ਨਿੱਧੀਆਂ ਵੀ ਆ ਜਾਂਦੀਆਂ। ਦੁਨੀਆਂ ਦੇ ਤਮਾਮ ਜਿਹੜੇ ਸੁੱਖ ਝੋਲੀ ਵਿੱਚ ਪੈ ਜਾਂਦੇ ਤੇ ਪਰਲੋਕ ਦੇ ਸੁੱਖ ਵੀ ਨਾਮ ਕਰਕੇ ਪ੍ਰਾਪਤ ਹੁੰਦੇ ਨੇ। ਸਾਰਿਆਂ ਤੋਂ ਸ਼੍ਰੋਮਣੀ ਪਰਮਾਤਮਾ ਵਾਹਿਗੁਰੂ ਜੀ ਦਾ ਸੱਚਾ ਨਾਮ ਹੈ। ਜਿਹਨੇ ਨਾਮ ਲੈ ਲਿਆ ਉਹਦੀ ਝੋਲੀ ਵਿੱਚ ਸਭ ਕੁਝ ਹੀ ਆ ਗਿਆ। ਇੱਕੋ ਇੱਕ ਪਰਮਾਤਮਾ ਦੇ ਕੋਲੋਂ ਸੱਚੇ ਜਿਹੜੇ ਨਾਮ ਦਾ ਦਾਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੰਗਣਾ ਕਰੋ। ਮੰਗ ਦਾਨ ਠਾਕੁਰ ਨਾਮ, ਸਰਬ ਜੀਆਂ ਦੇ ਦਾਤੇ ਅਕਾਲ ਪੁਰਖ ਪਰਮਾਤਮਾ ਜੀ ਆਪ ਜੀ ਦੇ ਦਰ ਦੇ ਉੱਪਰ ਆ ਕਰਕੇ ਸ਼੍ਰੋਮਣੀ ਪਰਮਾਤਮਾ ਤੇਰੇ ਨਾਮ ਨੂੰ ਅਸੀਂ ਮੰਗਣਾ ਕਰਦੇ ਹਾਂ।
ਅਵਰ ਕਛੂ ਮੇਰਾ ਸੰਗ ਨਾ ਚੱਲੈ।
ਅਵਰ ਦਾ ਅਰਥ ਹੈ ਹੋਰ ਤੇ ਕਛੂ ਦਾ ਅਰਥ ਹੈ ਕੁਝ ਵੀ। ਦੁਨੀਆਂ ਦੇ ਵਿੱਚ ਨਾਮ ਨੂੰ ਛੱਡ ਕਰਕੇ ਬਾਕੀ ਜਿਤਨੇ ਵੀ ਹੋਰ ਸਾਰੇ ਪਦਾਰਥ ਨੇ ਮੇਰਾ ਸੰਗ ਨਾ ਚੱਲੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੀ ਅਕਾਲ ਪੁਰਖ ਪਰਮਾਤਮਾ, ਜਿਸ ਵੇਲੇ ਮੇਰਾ ਜੀਵ ਦਾ ਦੁਨੀਆਂ ਚੋਂ ਚੱਲਣਾ ਹੋਵੇਗਾ, ਉੱਥੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਪਦਾਰਥ ਸਾਡੇ ਨਾਲ ਨਹੀਂ ਚੱਲੇਗਾ। ਜਿਹੇ ਮਾਰਗ ਕੀ ਗਨੀ ਜਾਹੇ ਨਾ ਕੋਸਾ, ਹਰ ਕਾ ਨਾਮ ਹਾਂ ਸੰਗ ਤੋਸਾ, ਜਿਹ ਪੈਂਦੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਦੀਆਰਾ। ਇਸ ਲਈ ਕੋਈ ਵੀ ਜਿਹੜਾ ਪਦਾਰਥ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਸਾਡੇ ਨਾਲ ਨਹੀਂ ਚੱਲੇਗਾ। ਆ ਬੇਨਤੀ ਵੀ ਬੱਚੇ ਭੱਜੇ ਫਿਰਦੇ ਦੌੜਦੇ ਨੇ, ਇਹਨਾਂ ਨੂੰ ਫੜੇ ਜਾਂ ਬਾਹਰ ਭੇਜੋ ਹਾਲ ਤੋਂ। ਸਿ ਕਛੂ ਮੇਰਾ ਸੰਗ ਨਾ ਚੱਲੇ। ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਵੀ ਜਿਹੜਾ ਪਦਾਰਥ ਹੈ ਉਹ ਸਾਡੇ ਨਾਲ ਨਹੀਂ ਚੱਲੇਗਾ। ਹੋਰ ਤਾਂ ਨਾਲ ਕੀ ਜਾਣਾ, ਜਿਹੜਾ ਸਰੀਰ ਨਾਲ ਲੈ ਕੇ ਜੀਵ ਆਇਆ ਸੀ ਤੇ ਉਹ ਸਰੀਰ ਵੀ ਸਭ ਸੰਗਤ ਨਾਲ ਨਹੀਂ ਜਾਂਦਾ। ਪੰਜਾਂ ਤੱਤਾਂ ਦਾ ਸਰੀਰ ਕੋਈ ਇਸ ਨੂੰ ਦਫਨਾ ਦਿੰਦਾ ਧਰਤੀ ਵਿੱਚ ਟੋਆ ਪੁੱਟ ਕੇ ਕਬਰ ਵਿੱਚ, ਕੋਈ ਅਗਨੀ ਤੇ ਰੱਖ ਕਰਕੇ ਸੰਸਕਾਰ ਕਰ ਦਿੰਦਾ ਸਰੀਰ ਦਾ, ਕੋਈ ਇਸ ਨੂੰ ਜਲ ਪ੍ਰਵਾਹ ਕਰ ਦਿੰਦਾ ਪਾਣੀ ਵਿੱਚ ਰੇੜ ਦਿੰਦਾ ਮਛਲੀਆਂ ਖਾ ਲੈਂਦੀਆਂ ਨੇ। ਸਰੀਰ ਸਭ ਤੋਂ ਨੇੜੇ ਮਨੁੱਖ ਮੰਨਦਾ ਸੀ, ਇਹ ਸਰੀਰ ਵੀ ਨਾਲ ਨਹੀਂ ਗਿਆ। ਹੋਰ ਬਾਕੀ ਤਾਂ ਜਿਹੜੇ ਪਦਾਰਥਾਂ ਦੀ ਜੀਵ ਮੇਰ ਕਰਦਾ ਪਿਆ ਇਹ ਬਹੁਤ ਦੂਰ ਦੀਆਂ ਗੱਲਾਂ ਨੇ। ਪਰਮਾਤਮਾ ਦਾ ਜਪਿਆ ਹੋਇਆ ਨਾਮ ਜਿਹੜਾ ਹੈ ਜ਼ਰੂਰ ਜੀਵ ਦਾ ਸਾਥੀ ਬਣ ਕੇ ਨਾਤ ਲੋਕ ਵਿੱਚ ਵੀ ਨਾਲ ਨਿਭਦਾ ਤੇ ਪਰਲੋਕ ਵਿੱਚ ਵੀ ਸਾਥੀ ਬਣ ਕੇ ਨਾਲ ਤੁਰਦਾ ਹੈ। ਬਾਕੀ ਜਿੰਨੇ ਪਦਾਰਥ ਨੇ ਦੁਨੀਆਂ ਦੇ, ਕੋਈ ਵੀ ਜੀਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਨਾਲ ਨਹੀਂ ਤੁਰੇਗਾ। ਅੰਤਲੇ ਸਮੇਂ ਫਿਰ ਦੋਵੇਂ ਹੱਥ ਜਿਹੜੇ ਖਾਲੀ ਕਰਕੇ ਜੀਵ ਤੁਰਦਾ ਹੈ।
ਮਿਲੈ ਕਿਰਪਾ ਗੁਣ ਗਾਮ,
ਜੇਕਰ ਆਪ ਜੀ ਦੀ ਕਿਰਪਾ ਹੋ ਜਾਵੇ, ਦਿਆਲਤਾ ਹੋ ਜਾਵੇ, ਪਰਮਾਤਮਾ ਤੇਰੀ ਮਿਹਰ ਹੋ ਜਾਵੇ, ਫਿਰ ਤੇਰੇ ਗੁਣਾਂ ਨੂੰ ਗਾਮ ਗਾਉਣਾ ਮਿਲਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਗੁਣ ਵੀ ਨਹੀਂ ਗਾਏ ਜਾਂਦੇ। ਪਰਮਾਤਮਾ ਵਾਹਿਗੁਰੂ ਦੇ ਰਸਨਾ ਦੇ ਨਾਲ ਮਨੁੱਖ ਪਰਮਾਤਮਾ ਦਾ ਨਾਮ ਉਹਦੀ ਕਿਰਪਾ ਦੁਆਰਾ ਹੀ ਜਪਦਾ ਹੈ। ਆਖਣ ਔਖਾ ਸਾਚਾ ਨਾਉ ਕਿਹਾ ਹੈ, ਇਹ ਨਾਮ ਜਿਹੜਾ ਆਖਣਾ ਉਚਾਰਨ ਕਰਨਾ ਬੜਾ ਔਖਾ ਹੈ। ਨਿੰਦਿਆ ਕਰਨੀ ਕਿਸੇ ਦੀ ਜ਼ਬਾਨ ਨਾਲ 24 ਘੰਟੇ ਜ਼ਬਾਨ ਨਹੀਂ ਥੱਕੇਗੀ। ਜਿਸ ਵੇਲੇ ਬਾਣੀ ਪੜ੍ਹਨੀ ਪੈ ਜਾਵੇ, ਸਿਮਰਨ ਕਰਨ ਵਿੱਚ ਬੰਦਾ ਬੈਠ ਜਾਵੇ, ਜ਼ਬਾਨ ਵੀ ਥੱਕ ਜਾਂਦੀ, ਸਰੀਰ ਤੇ ਵੀ ਆਲਸ ਪੈ ਜਾਂਦੀ ਤੇ ਨੀਂਦ ਵੱਸ ਹੋ ਜਾਂਦਾ। ਉਹਦੀ ਕਿਰਪਾ ਦੇ ਨਾਲ ਹੀ ਉਹਦੇ ਗੁਣਾਂ ਨੂੰ ਗਾਮ ਗਾਉਣਾ ਮਿਲਦਾ ਹੈ। ਜਾਂ ਗਾਮ ਦਾ ਦੂਸਰਾ ਅਰਥ ਵਿਦਵਾਨ ਮਹਾਤਮਾ ਕਰਦੇ ਨੇ, ਗਾਮ ਨਾਮ ਹੈ ਨਗਰ ਦਾ, ਪਿੰਡ ਦਾ, ਕਿਸੇ ਸ਼ਹਿਰ ਦੇ ਵਿੱਚ ਜਿੱਥੇ ਨਿਵਾਸ ਰੱਖਦਾ ਮਨੁੱਖ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਜੀਵ ਦੇ ਉੱਪਰ ਤਾਂ ਫਿਰ ਉਸ ਨੂੰ ਪਰਮਾਤਮਾ ਦਾ ਗਾਮ ਜਿਹੜਾ ਨਗਰ ਹੈ, ਸਾਧ ਸੰਗਤ ਮਿਲਦੀ ਹੈ। ਵਿੱਚ ਸੰਗਤ ਹਰ ਤਰ੍ਹਾਂ ਦੱਸੇ ਜੀਓ, ਕਿਉਂਕਿ ਸੰਗਤ ਵਿੱਚ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਹੈ, ਟਿਕਾਣਾ ਹੈ। ਇਸ ਕਰਕੇ ਜਦੋਂ ਉਹਦੀ ਕਿਰਪਾ ਹੋ ਜਾਂਦੀ, ਫਿਰ ਉਹਦੀ ਕਿਰਪਾ ਨਾਲ ਹੀ ਗੁਰੂ ਦੇ ਐਸੇ ਘਰ ਸੰਗਤ ਵਿੱਚ ਆ ਕੇ ਬੈਠਣਾ ਮਿਲਦਾ, ਫਿਰ ਹੀ ਪਰਮਾਤਮਾ ਦਾ ਜਿਹੜਾ ਨਾਮ ਸੰਗਤ ਵਿੱਚ ਬੈਠ ਕੇ ਜਪਿਆ ਜਾਂਦਾ। ਘਰ ਦੇ ਵਿੱਚ ਇਕੱਲਾ ਮਨੁੱਖ ਬੈਠ ਕੇ ਵੀ ਸਿਮਰਨ ਕਰ ਸਕਦਾ, ਕੋਈ ਸ਼ੱਕ ਨਹੀਂ ਹੈ। ਬੜੇ ਅਸੀਂ ਜੀਵ ਕਰਦੇ ਹੋਵਾਂਗੇ ਘਰ ਵਿੱਚ ਬੈਠ ਕੇ ਪਰਮਾਤਮਾ ਦਾ ਚਿੰਤਨ, ਪਰੰਤੂ ਜਦੋਂ ਇਕੱਲਾ ਮਨੁੱਖ ਬੈਠਾ ਹੈ ਤਾਂ ਉਸ ਵੇਲੇ ਸਾਧ ਸੰਗਤ ਦੀ ਫਿਰ ਉਹਦੇ ਮਨ ਦੇ ਸੰਸਕਾਰਾਂ ਦਾ ਪ੍ਰਭਾਵ ਉਹਦੇ ਮਨ ਦੇ ਉੱਤੇ ਪਿਆ ਰਹਿੰਦਾ। ਮੈਂ ਹੀ ਸਿਮਰਨ ਕਰਦਾ ਹੋਵਾਂਗਾ, ਅੰਮ੍ਰਿਤ ਵੇਲੇ ਮੈਂ ਹੀ ਉੱਠਦਾ ਹੋਵਾਂਗਾ, ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਇੰਨੀ ਸੇਵਾ ਕਰਦਾ, ਇੰਨੀ ਸੰਗਤ ਕਰਦਾ, ਇਹ ਹੰਗਤਾ ਪੈ ਜਾਂਦੀ ਅੰਦਰ। ਜਦੋਂ ਸੰਗਤ ਦੇ ਵਿੱਚ ਆਉਂਦਾ ਹੈ ਤੇ ਇੱਥੇ ਇੱਕ ਦੇ ਇੱਕ ਚੜ੍ਹਾਉਂਦੀਆਂ, ਕੋਈ 4 ਘੰਟੇ ਸਿਮਰਨ ਕਰਨ ਵਾਲਾ, ਕੋਈ 8 ਘੰਟੇ ਕੱਢਦਾ 24 ਘੰਟਿਆਂ ਚੋਂ, ਕੋਈ 12-12 ਘੰਟੇ ਅੱਧਾ ਸਮਾਂ ਜ਼ਿੰਦਗੀ ਦਾ ਦਿੰਦੇ ਨੇ, ਕੋਈ ਇਹੋ ਜਿਹੀਆਂ ਰੂਹਾਂ ਜਿਨ੍ਹਾਂ ਦੇ ਅਜਪਾ ਜਾਪ ਹੀ ਚੱਲਦਾ ਪਿਆ, ਉਹਨਾਂ ਵੱਲ ਜਦੋਂ ਨਜ਼ਰ ਮਾਰ ਕੇ ਦੇਖਦਾ ਸਾਰੀ ਹੰਗਤਾ ਟੁੱਟ ਜਾਂਦੀ, ਹੰਕਾਰ ਲਹਿ ਜਾਂਦਾ। ਇਸ ਲਈ ਸੰਗਤ ਵਿੱਚ ਆ ਕੇ ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਅਭਿਆਸ ਕਰਨਾ, ਇਹਦਾ ਇਕੱਲੇ ਬੈਠਣ ਦੇ ਨਾਲੋਂ 1000 ਗੁਣਾ ਜ਼ਿਆਦਾ ਫਲ ਮਿਲਦਾ ਹੈ। ਗੁਰੂ ਦਾ ਜਿਹੜਾ ਘਰ ਹੈ ਸਾਧ ਸੰਗਤ, ਇਸ ਤਰ੍ਹਾਂ ਉਸ ਵਿੱਚ ਆ ਕੇ ਜੁੜ ਜਾਣਾ, ਜੇ ਪਰਮਾਤਮਾ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ। ਸੰਗਤ ਨਾਲ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ। ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਰਾਜ ਮਾਲ ਅਨੇਕ ਭੋਗ ਰਸ,
ਜਿਹੜਾ ਦੁਨੀਆਂ ਦਾ ਕੋਈ ਰਾਜ ਭਾਗ ਜੀਵ ਨੂੰ ਪ੍ਰਾਪਤ ਹੋ ਜਾਣਾ, ਕਿਸੇ ਇਲਾਕੇ ਦਾ, ਕਿਸੇ ਦੇਸ਼ ਦਾ, ਕੋਈ ਦੁਨੀਆਂ ਤਮਾਮ ਜਿਤਨੀ ਹੈ ਸਾਰਾ ਰਾਜ ਮਿਲ ਜਾਣਾ, ਇਹ ਜਿਹੜਾ ਇਹੋ ਜਿਹਾ ਰਾਜ ਭਾਗ ਹੈ। ਤੇ ਮਾਲ ਨਾਮ ਹੁੰਦਾ ਹੈ ਰਾਜਿਆਂ ਦੀਆਂ ਸਵਾਰੀਆਂ, ਪੁਰਾਣੇ ਸਮੇਂ ਵਿੱਚ ਹਾਥੀ ਘੋੜਿਆਂ ਦੀਆਂ, ਰਥਾਂ ਦੀਆਂ, ਪਾਲਕੀਆਂ ਦੀਆਂ, ਹੌਦੇ ਅੰਬਾਰੀਆਂ ਦੀਆਂ ਸਵਾਰੀਆਂ ਮੰਨੀਆਂ ਜਾਂਦੀਆਂ ਸੀ। ਅੱਜ ਦੇ ਹਿਸਾਬ ਨਾਲ ਮੋਟਰ ਕਾਰਾਂ, ਜਹਾਜ਼ਾਂ ਦੀਆਂ, ਰੋਕਟਾਂ ਦੀਆਂ ਜਿੰਨੀਆਂ ਵੀ ਸਵਾਰੀਆਂ ਨੇ, ਇਹ ਜਿੰਨਾ ਦੇ ਨਾਲ ਹਾਥੀ ਘੋੜੇ ਆਦਿਕ ਨੇ, ਤੇ ਇਹਨਾਂ ਦਾ ਸੁੱਖ ਬੰਦੇ ਨੂੰ ਮਿਲ ਜਾਣਾ। ਦੁਨੀਆਂ ਦਾ ਰਾਜਾ ਬਣ ਗਿਆ, ਹਾਥੀ ਘੋੜਿਆਂ ਦੀਆਂ ਸਵਾਰੀਆਂ ਦੇ ਸੁੱਖ ਮਿਲ ਗਏ, ਅਨੇਕ ਭੋਗ ਰਸ। ਤੇ ਭੋਗ ਨਾਮ ਹੈ ਪਦਾਰਥਾਂ ਦਾ, ਅਨੇਕਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਗ ਪਦਾਰਥਾਂ ਦਾ ਰਸ ਜਿਹੜਾ ਆਨੰਦ ਵੀ ਪ੍ਰਾਪਤ ਹੋ ਗਿਆ। ਇੰਨੇ ਪਦਾਰਥ ਜ਼ਿੰਦਗੀ ਵਿੱਚ ਖਾਣ ਵਾਸਤੇ ਮਿਲਣ ਲੱਗ ਜਾਣੀ, ਹਾਥੀ ਘੋੜਿਆਂ ਦੀਆਂ ਸਵਾਰੀਆਂ ਪ੍ਰਾਪਤ ਹੋ ਜਾਣੀਆਂ, ਦੁਨੀਆਂ ਦਾ ਰਾਜ ਜਿਹੜਾ ਨਸੀਬ ਹੋ ਜਾਣਾ।
ਸਗਲ ਤਰਵਰ ਕੀ ਸ਼ਾਮ,
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਭਾਈ, ਇਹ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਹਨ, ਇਹ ਤਾਂ ਇਸ ਤਰ੍ਹਾਂ ਨੇ। ਸਗਲ ਤਰਵਰ ਕੀ ਸ਼ਾਮ, ਸਗਲ ਸਾਰੀਆਂ, ਜਿਵੇਂ ਤਰਬਰ ਕਹੀਏ ਦਰਖਤ ਦਾ, ਸ਼ਾਮ ਕਹੀਏ ਪਰਛਾਵਾਂ ਹੁੰਦਾ, ਦਰਖਤ ਦੀ ਛਾਂ ਹੋਇਆ ਕਰਦੀ ਜਦੋਂ ਅੰਮ੍ਰਿਤ ਵੇਲੇ ਸੂਰਜ ਚੜ੍ਹਦਾ, ਤੇ ਦਰਖਤ ਦਾ ਪਰਛਾਵਾਂ ਦੂਸਰੇ ਪਾਸੇ ਛਿਪਦੇ ਵਾਲੇ ਪਾਸੇ ਚੱਲਿਆ ਜਾਂਦਾ। ਦੁਪਹਿਰ ਦਾ ਜਦੋਂ ਸੂਰਜ ਸਿਰ ਤੇ ਆ ਜਾਂਦਾ ਤੇ ਦਰਖਤ ਦੀਆਂ ਜੜ੍ਹਾਂ ਦੇ ਉੱਤੇ ਪਰਛਾਵਾਂ ਆ ਕੇ ਖੜ੍ਹ ਜਾਂਦਾ, ਸ਼ਾਮ ਨੂੰ ਸੂਰਜ ਅਸਤ ਹੋਣ ਲੱਗਦਾ ਤੇ ਉਹ ਚੜ੍ਹਦੇ ਵਾਲੇ ਪਾਸੇ ਚੱਲਿਆ ਜਾਂਦਾ। ਜਿਵੇਂ ਜਿਵੇਂ ਸੂਰਜ ਤੁਰਿਆ ਜਾਂਦਾ ਤੇ ਤਿਵੇਂ ਤਿਵੇਂ ਪਰਛਾਵਾਂ ਵੀ ਬਦਲਦਾ ਤੁਰਿਆ ਜਾਂਦਾ, ਟਿਕਦਾ ਨਹੀਂ ਹੈ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ, ਜਿਤਨੇ ਵੀ ਜੀਵ ਤੈਨੂੰ ਪਦਾਰਥ ਨੇ, ਦੁਨੀਆਂ ਦਾ ਰਾਜ ਭਾਗ ਮਿਲ ਗਿਆ, ਅਨੇਕਾਂ ਤਰ੍ਹਾਂ ਦੇ ਹਾਥੀ ਘੋੜਿਆਂ ਦੀਆਂ ਸਵਾਰੀਆਂ ਮਿਲ ਗਈਆਂ, ਇਹਨਾਂ ਦੇ ਸੁੱਖ ਦੇ ਪਰਾਲਬਧ ਕਰਕੇ ਨੇ। ਕਦੇ ਤਾਂ ਦੁਨੀਆਂ ਦਾ ਰਾਜਾ ਬਣਾ ਦਿੱਤਾ ਪਰਮਾਤਮਾ ਨੇ, ਉਸ ਵੇਲੇ ਸੋਨੇ ਦੇ ਬਰਤਨਾਂ ਦੇ ਵਿੱਚ ਭੋਜਨ ਛਕਦਾ ਰਾਜਾ ਬਣ ਕੇ, ਕਦੇ ਪਰਮਾਤਮਾ ਵਾਹਿਗੁਰੂ ਜਦੋਂ ਰਾਜ ਭਾਗ ਖੋਹ ਲੈਂਦਾ, ਹੱਥ ਦੇ ਵਿੱਚ ਠੂਠਾ ਫੜਾ ਦਿੰਦਾ ਤੇ ਫਿਰ ਟਕੇ ਟਕੇ ਨੂੰ ਮੰਗਣ ਵਾਸਤੇ ਮਜਬੂਰ ਵੀ ਕਰ ਦਿੰਦਾ। ਪਰਮਾਤਮਾ ਵਾਹਿਗੁਰੂ ਦੇ ਅਧੀਨ ਸਭ ਕੁਝ ਹੈ, ਜੇ ਰਾਜ ਮਿਲਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਕਰ। ਜੇ ਸਵਾਰੀਆਂ ਮਿਲੀਆਂ ਨੇ ਪਰਮਾਤਮਾ ਵਾਹਿਗੁਰੂ ਨੇ ਦਿੱਤੀਆਂ, ਉਹਦਾ ਸ਼ੁਕਰ ਕਰਿਆ ਕਰ। ਜੇ ਪਦਾਰਥ ਦਿੱਤੇ ਨੇ ਪਰਮਾਤਮਾ ਨੇ, ਪਦਾਰਥ ਛਕਦਿਆਂ ਹੋਇਆਂ ਪਰਮਾਤਮਾ ਦਾ ਸ਼ੁਕਰ ਕਰਨਾ ਨਾ ਕਦੇ ਭੁੱਲ। ਇਸ ਲਈ ਜਿੰਨੇ ਵੀ ਇਹ ਦੁਨੀਆਂ ਦੇ ਸੁੱਖ ਨੇ, ਇਹ ਤਾਂ ਇਉਂ ਖਤਮ ਹੋ ਜਾਂਦੇ ਚਲੇ ਜਾਂਦੇ ਨੇ, ਜਿਵੇਂ ਦਰਖਤ ਦਾ ਪਰਛਾਵਾਂ ਵੀ ਸਮੇਂ ਸਮੇਂ ਨਾਲ ਹੀ ਤੁਰਿਆ ਜਾਂਦਾ ਹੈ।
ਧਾਏ ਬਹੁ ਬਿਧ ਕਉ ਧਾਵੈ,
ਧਾਏ ਨਾਮ ਹੁੰਦਾ ਦੌੜ ਜਾਣ ਦਾ ਤੇ ਨਾਸ ਹੋ ਜਾਣ ਦਾ। ਇਹ ਜਿਹੜੇ ਪਦਾਰਥ ਨੇ, ਧਾਏ ਬੜੀ ਤੇਜ਼ੀ ਦੇ ਨਾਲ ਦੌੜਨ ਵਾਲੇ ਨੇ, ਆਉਂਦੇ ਵੀ ਦੌੜ ਕੇ ਨੇ ਤੇ ਜਾਂਦੇ ਵੀ ਦੌੜ ਕਰਕੇ ਹਨ। ਕਦੇ ਦੁਨੀਆਂ ਦਾ ਬਾਦਸ਼ਾਹ, ਕਦੇ ਭਿਖਾਰੀ ਬਣ ਗਿਆ, ਕਦੇ ਇਹ ਪਰਮਾਤਮਾ ਵਾਹਿਗੁਰੂ ਜਿਹੜਾ ਦੁਨੀਆਂ ਦੇ ਪਦਾਰਥ ਪੈਰਾਂ ਵਿੱਚ ਰੋਲ ਦਿੰਦਾ, ਤੇ ਕਦੇ ਪਰਮੇਸ਼ਰ ਵਾਹਿਗੁਰੂ ਇੱਕ ਇੱਕ ਪਦਾਰਥ ਮੰਗਣ ਵਾਸਤੇ ਮਜਬੂਰ ਕਰ ਦਿੰਦਾ। ਧਾਏ ਜਿਹੜੇ ਇਹ ਨਾਸ ਹੋਣ ਵਾਲੇ, ਦੌੜ ਜਾਣ ਵਾਲੇ ਪਦਾਰਥ ਹਨ, ਇਹਨਾਂ ਦੌੜ ਜਾਣ ਵਾਲੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਬਹੁਤ ਵਿਧ ਕੌਤਾਵ ਹੈ। ਸਾਡਾ ਜਿਹੜਾ ਇਹ ਮਨ ਹੈ, ਬਹੁਤ ਵਿਧੀਆਂ ਕਰਕੇ ਧਾਵੇ ਦੌੜਦਾ ਹੈ। ਮਨ ਕਿਵੇਂ ਦੌੜਦਾ? ਇਹ ਸੰਕਲਪਾਂ ਤੇ ਵਿਕਲਪਾਂ ਦੇ ਨਾਲ ਭੱਜਦਾ ਹੈ। ਸੰਕਲਪ ਹੁੰਦੇ ਚੰਗੇ ਫਿਰਨੇ, ਵਿਕਲਪ ਹੁੰਦੇ ਮਾੜੇ ਖਿਆਲ। ਕਦੇ ਤੇ ਚੰਗੇ ਫੁਰਨਿਆਂ ਵਿੱਚ ਮਨ ਦੌੜਿਆ ਫਿਰਦਾ ਤੇ ਕਦੇ ਮਾੜੇ ਵਿਕਲਪਾਂ ਫੁਰਨਿਆਂ ਵਿੱਚ ਮਨ ਭੱਜਿਆ ਫਿਰਦਾ। ਇਹ ਧਾ ਜਾਣ ਵਾਲੇ, ਨਾਸ ਹੋ ਜਾਣ ਵਾਲੇ ਪਦਾਰਥਾਂ ਦੀ ਪ੍ਰਾਪਤੀ ਲਈ ਮਨ ਬਹੁਤ ਤਰ੍ਹਾਂ ਦੇ ਸੰਕਲਪਾਂ ਵਿਕਲਪਾਂ ਵਿੱਚ ਦੌੜਦਾ ਹੈ।
ਅਗਲ ਨਿਰਾਰਥ ਕਾਮ।
ਪਰੰਤੂ ਜਿੰਨੇ ਵੀ ਕਾਮ ਇਹ ਮਨ ਦੇ ਅੰਦਰ ਕਾਮਨਾਵਾਂ ਜੀਵ ਨੇ ਰੱਖੀਆਂ ਨੇ, ਜਾਂ ਦੁਨੀਆਂ ਦੇ ਜਿਤਨੇ ਵੀ ਕਾਮ ਇਹ ਬੰਦਾ ਸੋਚਦਾ ਨਾਮ ਨੂੰ ਛੱਡ ਕਰਕੇ, ਸਾਰੇ ਦੇ ਸਾਰੇ ਨਿਰਾਰਥ ਨਿਸਫਲ ਨੇ, ਕਿਸੇ ਲੇਖੇ ਵਿੱਚ ਨਹੀਂ ਹੋਣਗੇ। ਸਤਿਗੁਰੂ ਪਾਤਸ਼ਾਹ ਨੇ ਬਚਨ ਆਖੇ ਨੇ ਕਿ ਭਈ ਪ੍ਰਾਪਤ ਮਾਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਵੀ ਨਹੀਂ ਵੀ ਬਾਕੀ ਦੁਨੀਆਂ ਦੇ ਕੰਮ ਕਿਸੇ ਲੇਖੇ ਵਿੱਚ ਨਹੀਂ ਤੇ ਕੰਮ ਕਰਨੇ ਨਹੀਂ ਚਾਹੀਦਾ। ਕੰਮ ਕਰਨੇ ਨੇ ਦੁਨੀਆਂ ਦੇ ਉਹਨਾਂ ਦੀ ਜਿਹੜੀ ਕਦਰ ਸਿਫਰਾਂ ਵਾਲੀ ਹੈ। ਸਿਫਰਾਂ ਕਾਗਜ਼ ਤੇ ਜਿੰਨੀਆਂ ਮਰਜ਼ੀ ਲਿਖੀ ਚੱਲੋ, ਕੋਈ ਉਹਦੀ ਕਦਰ ਨਹੀਂ ਪਵੇਗੀ। ਤੇ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਅਕਸ਼ਰਾਂ ਵਰਗਾ ਹੈ। ਏਕਾ ਲਾ ਦਿਆਂਗੇ ਤੇ ਸਿਫਰ ਮਗਰ ਲੱਗ ਗਈ, ਦਸ ਗੁਣਾ ਉਹਦੀ ਕੀਮਤ ਬਣ ਜਾਣੀ। ਇੱਕ ਸਿਫਰ ਹੋਰ ਲਾ ਦੇ, ਦਸ ਗੁਣਾ ਹੋਰ ਵੱਧਦਾ, ਸੌ ਗੁਣਾ ਬਣ ਜਾਵੇਗੀ। ਦੁਨੀਆਂ ਦੇ ਕੰਮ ਸਿਫਰਾਂ ਦੇ ਨਿਆਈ ਨੇ, ਤਾਂ ਇਹ ਕੰਮ ਸਫਲੇ ਹੋਣੇ ਜੇ ਪਹਿਲਾਂ ਪਰਮਾਤਮਾ ਦਾ ਨਾਮ ਜਪਿਆ ਜਾਵੇ। ਤਿੰਨ ਬੁਨਿਆਦੀ ਅਸੂਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਿੱਤੇ ਨੇ, ਉੱਥੇ ਵੀ ਸਭ ਤੋਂ ਪਹਿਲਾਂ ਇਹ ਕਿਹਾ ਵੀ ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ। ਕਈ ਵੀਰ ਪਹਿਲਾਂ ਕਿਰਤ ਦਾ ਨਾਮ ਲੈਂਦੇ, ਪਹਿਲਾਂ ਪਰਮੇਸ਼ੁਰ ਦਾ ਨਾਮ ਹੈ ਜਿਹੜਾ ਮਾਤਾ ਦੇ ਉਦਰ ਵਿੱਚ ਵੀ ਜੀਵ ਨੇ ਜਪਣਾ ਕੀਤਾ, ਪੁੱਠੇ ਲਟਕਦੇ ਹੋਏ ਨੇ ਪਰਾ ਬਾਣੀ ਦੁਆਰਾ ਜਪਿਆ ਸੀ, ਜਿਸ ਨਾਮ ਨੇ ਮਾਤਾ ਦੇ ਉਦਰ ਵਿੱਚ ਰਾਖੀ ਕਰਨਾ ਕੀਤੀ, ਉਹ ਨਾਮ ਨੂੰ ਜਪ। ਜਦੋਂ ਨਾਮ ਜਪੇਗਾ, ਨਾਮ ਜਪਣ ਵਾਲਾ ਫਿਰ ਧਰਮ ਦਾ ਕਿਰਤੀ ਹੋਵੇਗਾ, ਧਰਮ ਦੀ ਕਿਰਤ ਕਰਨ ਵਾਲਾ ਬਣੇਗਾ। ਧਰਮ ਦੀ ਕਿਰਤ ਕਰਨ ਵਾਲਾ, ਨਾਮ ਜਪਣ ਵਾਲੇ ਦੇ ਅੰਦਰ ਦਇਆ ਆਵੇਗੀ, ਉਹ ਵੰਡ ਕਰਕੇ ਛਕੇਗਾ। ਇਸ ਲਈ ਇੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕਹਿ ਦਿੱਤੇ ਨੇ, ਇੱਕ ਨਾਮ ਜਪ ਲੈ, ਨਾਮ ਜਪੇ ਤੋਂ ਬਿਨਾਂ ਜਿੰਨੇ ਵੀ ਤੇਰੇ ਕਾਰਜ ਨੇ, ਕੰਮ ਧੰਦੇ ਨੇ, ਇਹ ਸਾਰੇ ਨਿਰਾਰਥ ਨਿਸਫਲ ਨੇ, ਕਿਸੇ ਲੇਖੇ ਵਿੱਚ ਨਹੀਂ। ਸਾਰੇ ਧੰਦੇ ਕੀਤੇ ਤੇਰੇ ਤਾਂ ਸਫਲੇ ਹੋਣਗੇ ਜੇ ਇੱਕ ਪਰਮਾਤਮਾ ਦੇ ਨਾਮ ਨੂੰ ਜਪ ਲਵੇਗਾ।
ਗੋਬਿੰਦ ਆਵਰ ਜੇ ਚਾਹੋ,
ਇੱਕ ਅਕਾਲ ਪੁਰਖ ਜਿਹੜਾ ਗੋ ਪਰਮਾਤਮਾ ਵਾਹਿਗੁਰੂ ਪ੍ਰਿਥਵੀ ਦਾ ਮਾਲਕ ਹੈ, ਬਿੰਦ ਪ੍ਰਕਾਸ਼ਨ ਵਾਲਾ ਸਾਰੀ ਸ੍ਰਿਸ਼ਟੀ ਨੂੰ ਗੋਬਿੰਦ ਪਰਮਾਤਮਾ ਤੋਂ ਬਿਨਾਂ ਅਵਰ ਜੇ ਚਾਹੋ, ਜੇ ਹੋਰ ਕਿਸੇ ਦੀ ਤੂੰ ਚਾਹਨਾ ਕਰੇਗਾ, ਕਿਸੇ ਪਦਾਰਥਾਂ ਨੂੰ ਮੰਗੇਗਾ, ਕਿਸੇ ਦੇਵੀ ਦੇਵਤੇ ਦੀ ਮੰਗ ਰੱਖੇਗਾ।
ਸਗਲ ਬਾਤ ਹੈ ਖਾਮ,
ਇਹ ਸਾਰੀਆਂ ਬਾਤ ਜਿੰਨੀਆਂ ਤੇਰੀਆਂ ਗੱਲਾਂ ਬਾਤਾਂ ਨੇ, ਇਹ ਸਾਰੀਆਂ ਖਾਮ ਕੱਚੀਆਂ ਹੀ ਦਿਸਦੀਆਂ ਨੇ। ਇੱਕ ਪਰਮਾਤਮਾ ਦਾ ਸਰੂਪ ਮੰਗਿਆ ਕਰ, ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਡਿਮਾਂਡ ਰੱਖਿਆ ਕਰ ਮਨ ਵਿੱਚ ਕਿ ਹੇ ਅਕਾਲ ਪੁਰਖ ਪਰਮਾਤਮਾ ਮੈਨੂੰ ਨਾਮ ਦੇ ਦੇ। ਨਾਮ ਜਿਹੜਾ ਨਾਮੀ ਪਰਮੇਸ਼ੁਰ ਤੋਂ ਵੀ ਵੱਡਾ ਹੈ। ਕਿਸੇ ਮਨੁੱਖ ਨੂੰ ਬੁਲਾਉਣਾ ਹੋਵੇ ਦਰਵਾਜ਼ੇ ਤੇ ਖੜ ਕੇ ਨਾਮ ਹੀ ਲੈਣਾ ਪੈਂਦਾ, ਆਟੋਮੈਟਿਕੀ ਮਾਲਕ ਦਰਵਾਜ਼ੇ ਤੇ ਖੜ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਨਾਮ ਦੇ ਨਾਲ ਹੀ ਹੋਵੇਗੀ। ਜਿੰਨਾ ਕੁ ਨਾਮ ਜਪਾਂਗੇ ਪਰਮੇਸ਼ੁਰ ਵਾਹਿਗੁਰੂ ਜੀ ਦਾ, ਓਨੀ ਕੁ ਬਖਸ਼ਿਸ਼ ਹੁੰਦੀ ਜਾਂਦੀ ਹੈ। ਪਰਮਾਤਮਾ ਦਾ ਨਾਮ ਮੰਗ ਲੈ, ਵਾਹਿਗੁਰੂ ਦਾ ਸਰੂਪ ਮੰਗ ਲੈ, ਬਾਕੀ ਤੇ ਸਾਰੀਆਂ ਗੱਲਾਂ ਬਾਤਾਂ ਖਾਮ ਇਹ ਕੱਚੀਆਂ ਹੀ ਦਿਸਦੀਆਂ ਹਨ।
ਕਹੋ ਨਾਨਕ ਸੰਤ ਰੇਨ ਮੰਗੋ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਅਸੀਂ ਸੰਤ ਜਿਹੜੇ ਸਿਮਰਨ ਕਰਦੇ ਨੇ ਪਰਮਾਤਮਾ ਦਾ, ਇਹ ਨਹੀਂ ਵੀ ਦੁਨੀਆਂ ਵਿੱਚ ਅੱਜ ਸਾਰੀ ਪਖੰਡ ਵਰਤ ਗਿਆ, ਜਨ ਨਾਨਕ ਕੋਟਨ ਮੈਂ ਕੋ ਨਾਰਾਇਣ ਜੀ ਚੀਤ। ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੈ ਰੱਬ ਦਾ ਪਿਆਰਾ, ਸਿਮਰਨ ਭਜਨ ਬੰਦਗੀ ਕਰਨ ਵਾਲਾ, ਜਿਹੜਾ ਸਿਮਰਨ ਕਰਕੇ ਜੀ ਦਾ ਮਨ ਬਿਲਕੁਲ ਸ਼ਾਂਤ ਹੋ ਗਿਆ। ਮਹਾਂਪੁਰਖ ਕਮਾਈ ਵਾਲਾ ਜਦੋਂ ਕੋਈ ਪਰਮਾਤਮਾ ਦਾ ਚਿੰਤਨ ਕਰਦਾ ਤੇ ਨਾਮ ਅੰਦਰ ਟਿਕ ਜਾਂਦਾ, ਨਾਮ ਫਿਰ ਉਹਦੇ ਹਿਰਦੇ ਨੂੰ ਸ਼ਾਂਤ ਕਰ ਦਿੰਦਾ ਹੈ। ਕਈ ਵਾਰੀ ਦੇਖਣ ਨੂੰ ਮਿਲਦਾ ਵੀ ਕਮਾਈ ਵਾਲੇ ਦੀ ਰਸਮਾਂ ਤੋਂ ਵੀ ਕੋਈ ਇਸ ਤਰ੍ਹਾਂ ਦਾ ਬਚਨ ਹੋ ਜਾਂਦਾ ਤੇ ਲੋਕ ਕਹਿੰਦੇ ਜੀ ਇਹਨਾਂ ਨੂੰ ਵੀ ਗੁੱਸਾ ਆ ਗਿਆ, ਕ੍ਰੋਧ ਆ ਗਿਆ। ਨਹੀਂ ਪਿਆਰੇ, ਐਸਾ ਨਹੀਂ ਹੋਇਆ ਕਰਦਾ ਜਿਵੇਂ ਇੱਕ ਤੇਲ ਦਾ ਕੜਾਹਾ ਹੋਵੇ ਰੱਖਿਆ ਹੋਇਆ ਹੇਠਾਂ ਭੱਠੀ ਦੇ ਅੱਗ ਬਾਲ ਦੇਈਏ। ਪਹਿਲਾਂ ਉਸ ਤੇਲ ਦੇ ਵਿੱਚੋਂ ਜਿਹੜੀ ਮੈਲ ਸੜਦੀ ਹੈ ਉਹ ਉਬਲਦਾ ਹੈ ਤੇਲ, ਤੇ ਜਿਸ ਵੇਲੇ ਉਹਦੀ ਸਾਰੀ ਮੈਲ ਸੜ ਜਾਂਦੀ ਉਹਦੇ ਬੁਲਬਲੇ ਵੀ ਬੰਦ ਹੋ ਜਾਂਦੇ, ਬਿਲਕੁਲ ਉਹ ਟਿਕ ਜਾਂਦਾ। ਜਿੰਨੀ ਮਰਜ਼ੀ ਅੱਗ ਉਹਦੇ ਹੇਠਾਂ ਬਾਲੀ ਚੱਲੇ ਤੇ ਉਹ ਨਹੀਂ ਕਦੇ ਉਬਲੇਗਾ ਤੇ ਉਬਾਲੇ ਨਹੀਂ ਖਾਵੇਗਾ। ਤੇ ਪਰੰਤੂ ਯਾਦ ਰੱਖਿਓ, ਕਿਤੇ ਟਿਕੇ ਹੋਏ ਤੇਲ ਦੇ ਵਿੱਚ ਇੱਕ ਤਬਕਾ ਪਾਣੀ ਦਾ ਮਾਰ ਕੇ ਦੇਖਿਓ ਤੇ ਪਟਕਾ ਕੇ ਬਾਹਰ ਮਾਰੇਗਾ। ਇਸੇ ਤਰ੍ਹਾਂ ਜਿਹੜਾ ਸੰਤ ਹੁੰਦਾ ਕਮਾਈ ਵਾਲਾ, ਜਿਹਦਾ ਹਿਰਦਾ ਟਿਕ ਗਿਆ ਬ੍ਰਹਮ ਗਿਆਨ ਦੀ, ਬ੍ਰਹਮ ਅਭਿਆਸ ਦੀ ਅਗਨੀ ਦੇ ਨਾਲ ਕਾਮ ਕ੍ਰੋਧ ਮੋਹ ਹੰਕਾਰ ਦੀਆਂ ਲੱਕੜਾਂ ਬਾਲ ਕੇ ਜਿਹਨੇ ਆਪਣੇ ਅੰਦਰੋਂ ਮੈਲਾਂ ਗਵਾ ਦਿੱਤੀਆਂ ਤੇ ਬਿਲਕੁਲ ਸ਼ਾਂਤ ਹੋ ਗਿਆ, ਫਿਰ ਉਹਦੇ ਉੱਪਰ ਜਦੋਂ ਕੋਈ ਮਰਿਆਦਾ ਦੀ ਉਲੰਘਣਾ ਕਰਦਾ ਦੁਨੀਆਂ ਵਿੱਚ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਲਮਾਂ ਲੈ ਕੇ ਚਾਰ ਸਰੂਪਾਂ ਦੇ ਉਤਾਰੇ ਕਰਦੇ ਪਏ ਨੇ, ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਂਦੇ ਹਨ। ਉੱਥੇ ਸੰਥਾ ਕਰਵਾਉਂਦੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ, ਤੇ ਜਦੋਂ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਐਮ ਦਿਸ਼ਾ ਦੌਰਾਨੀ ਜਿਹੜਾ ਬੇਅਦਬੀ ਕਰਨ ਲੱਗਿਆ ਤੇ ਉੱਥੇ ਕਲਮਾਂ ਰੱਖ ਦਿੱਤੀਆਂ। ਟਿਕਿਆ ਹੋਇਆ ਹਿਰਦਾ ਸਿਮਰਨ ਕਰਕੇ ਸ਼ਾਂਤ ਹੋਇਆ ਮਹਾਂਪੁਰਖ, ਤੇ 18 ਸੇਰ ਦਾ ਜਿਹੜਾ ਖੰਡਾ ਹੱਥ ਵਿੱਚ ਪਕੜ ਲਿਆ। ਸੰਤ ਦਾ ਕਰਮ ਇਹੀ ਨਹੀਂ ਹੈ ਵੀ ਬਿਲਕੁਲ ਸ਼ਾਂਤ ਹੋ ਕਰਕੇ ਬੈਠਾ ਰਹਿਣਾ, ਤੇ ਜਦੋਂ ਸਾਧ ਸੰਗਤ ਕੋਈ ਮਰਿਆਦਾ ਦੀ ਉਲੰਘਣਾ ਕਰਦਾ, ਗੁਰ ਅਸਥਾਨਾਂ ਦੀ ਬੇਅਦਬੀ ਕਰਦਾ ਤੇ ਗੁਰਬਾਣੀ ਤੇ ਸ਼ਾਂਤੀ ਕਰਦਾ, ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦਾ, ਗੁਰੂ ਸਾਹਿਬ ਦੀ ਬਾਣੀ ਨੂੰ ਬਾਣੀ ਨੂੰ ਮੰਨਦਾ ਹੈ, ਪ੍ਰਗਟ ਗੁਰਾਂ ਕੀ ਦੇਹ ਕਹਿਣ ਤੋਂ ਇਨਕਾਰੀ ਹੋ ਜਾਂਦਾ, ਫਿਰ ਉੱਥੇ ਸੰਤ ਦਾ ਕਰਮ ਹੁੰਦਾ ਕਿ ਉਹਨੂੰ ਸਬਕ ਸਿਖਾਉਣਾ। ਇਸ ਲਈ ਸੰਤ ਜਿਹੜਾ ਹੈ, ਇਹੋ ਜਿਹਾ ਸੰਤ ਜੀ ਦਾ ਅੰਦਰ ਟਿਕ ਗਿਆ ਤੇ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਸਦਕਾ ਬਿਲਕੁਲ ਬਾਸ਼ਨਾਵਾਂ ਖਤਮ ਹੋ ਗਈਆਂ। ਸੰਤ ਦੀ ਨਿਸ਼ਾਨੀ ਹੁੰਦੀ ਸੁਪਨੇ ਵਿੱਚ ਵੀ ਫਿਰਨਾ ਨਹੀਂ ਫਿਰਦਾ ਕਦੇ, ਇੰਨੀ ਸ਼ਾਂਤ ਅਵਸਥਾ ਦੇ ਚੱਲਿਆ ਜਾਵੇ। ਇਹੋ ਜੇ ਕਮਾਈ ਵਾਲੇ ਮਹਾਂਪੁਰਖ ਦੀ ਸਤਿਗੁਰੂ ਕਹਿੰਦੇ ਕਹੋ ਨਾਨਕ ਸੰਤ ਰੇਣ ਮੰਗੋ, ਉਹਦੀ ਅਸੀਂ ਚਰਨਾਂ ਦੀ ਰੇਣ ਧੂੜੀ ਮੰਗਦੇ ਹਾਂ ਕਿ ਜਿਵੇਂ ਉਹਨੇ ਆਪਣੇ ਅੰਦਰ ਸ਼ਾਂਤੀ ਨਿਵਾਸ ਕੀਤੀ, ਹਿਰਦਾ ਸ਼ਾਂਤ ਹੋ ਗਿਆ, ਸਾਡਾ ਵੀ ਹਿਰਦਾ ਸ਼ਾਂਤ ਹੋ ਜਾਵੇ। ਉਸ ਗੁਰੂ ਦੇ ਪਿਆਰੇ ਦੇ ਅੰਦਰ ਨਿਮਰਤਾ ਦੀ ਜਿਹੜੀ ਧੂੜੀ ਆ ਗਈ, ਸਾਡੇ ਵਿੱਚ ਵੀ ਨਿਮਰਤਾ ਆ ਜਾਵੇ। ਰੱਬ ਦੇ ਪਿਆਰੇ ਗੁਰਮੁਖ ਗੁਰਸਿੱਖ ਐਸੇ ਮਹਾਂਪੁਰਖ ਸੰਤ ਦੇ ਚਰਨਾਂ ਦੀ ਖਾਕ ਮੰਗਦੇ, ਧੂੜੀ ਮੰਗਦੇ ਹਾਂ।
ਮੇਰੂ ਮਨ ਪਾਵਾ ਬਿਸਰਾਮ,
ਇਸ ਦੇ ਸਦਕਾ ਮੇਰਾ ਜਿਹੜਾ ਮਨ ਹੈ ਸਾਡਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵਾਰ ਵਾਰ ਇਹ ਵਾਸ਼ਨਾ ਕਰਕੇ ਦੌੜਦਾ ਹੈ। ਇਹ ਮਨ ਵੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਬਿਸਰਾਮ ਟਿਕਾ ਪਾ ਲੈਣਾ ਕਰੇ। ਗੁਰੂ ਸਾਹਿਬ ਦੀ ਜਿਹੜੀ ਐਸੀ ਪਾਵਨ ਬਾਣੀ ਦੇ ਵਿੱਚ ਸਾਡਾ ਮਨ ਜਿਹੜਾ ਟਿਕ ਜਾਣਾ ਕਰੇ, ਸਿਮਰਨ ਵਿੱਚ ਸਾਡਾ ਮਨ ਜੁੜਨ ਲੱਗ ਜਾਵੇ, ਇਹ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੈ। ਇਹ ਪਾਵਨ ਸ੍ਰੀ ਮੁੱਖ ਵਾਕ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਆਓ ਇੱਕ ਸ਼ਬਦ ਜੋ ਲੜੀਵਾਰ ਸਥਾਨਾਂ ਤੇ ਕਥਾ ਚੱਲ ਰਹੀ, ਉਹ ਵੀ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਵਿਚਾਰ ਲੈਣਾ ਕਰੀਏ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਵਿੱਚ ਪੰਜਵੀਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ।
ਲੋਕਨ ਕੀਆ ਵਡਿਆਈਆ,
ਜਿਹੜੀਆਂ ਲੋਕਾਂ ਦੇ ਵੱਲੋਂ ਵਡਿਆਈਆਂ ਕੀਤੀਆਂ ਜਾਂਦੀਆਂ ਨੇ, ਇੱਕ ਹੁੰਦੀ ਕੀਰਤੀ ਤੇ ਇੱਕ ਹੁੰਦੀ ਹੈ ਵਡਿਆਈ। ਵਡਿਆਈ ਹੁੰਦੀ ਜਿਹੜੀ ਸਾਧ ਸੰਗਤ ਮਨੁੱਖ ਦੇ ਮੂੰਹ ਤੇ ਕੀਤੀ ਜਾਵੇ, ਸਾਹਮਣੇ ਖੜ ਕੇ ਕਿਸੇ ਦੇ ਗੁਣ ਗਾਈ ਜਾਣੇ, ਤੇ ਕੀ ਕੀਰਤੀ ਹੁੰਦੇ ਪਿੱਠ ਦੇ ਪਿੱਛੇ ਦੋ ਚਾਰ ਬੰਦਿਆਂ ਕੋਲ ਦੂਸਰੇ ਦੀ ਸੋਭਾ ਕਰਨੀ ਵੀ ਬੜਾ ਚੰਗਾ ਹੈ। ਉਹਨੂੰ ਕੀਰਤੀ ਕਹਿੰਦੇ ਨੇ ਤੇ ਦੁਨੀਆਂ ਦਾ ਸਾਡਾ ਲੋਕਾਂ ਦਾ ਸੁਭਾਅ ਇਹ ਬਣਿਆ ਹੋਇਆ ਵੀ ਮੂੰਹ ਦੇ ਉੱਤੇ ਵਡਿਆਈਆਂ ਕਰੀ ਜਾਣੀਆਂ ਵੀ ਬੜੇ ਪਰਮਾਤਮਾ ਹੋ, ਬੜੇ ਨਿੱਘੇ ਸੁਭਾਅ ਵਾਲੇ ਹੋ, ਬੜਾ ਤੁਹਾਡਾ ਆਹ ਕੁਝ ਹੈ, ਤੇ ਜਦੋਂ ਬੰਦਾ ਚਲਿਆ ਜਾਣਾ ਤੇ ਇਹਦੇ ਵਰਗਾ ਮਾੜਾ ਕੋਈ ਨਹੀਂ। ਤੇ ਦੂਜੇ ਕੋਲ ਨਿੰਦਿਆ ਭੰਡੀ ਕਰਨੀ ਮਗਰ ਛੁਰੀ ਚਲਾਈ ਜਾਣੀ ਤੇ ਜਵਾਨ ਦੇ ਮਿੱਠੇ ਬਣੇ ਰਹਿਣਾ, ਇਹੋ ਜਿਹੀਆਂ ਜਿਹੜੀਆਂ ਲੋਕਾਂ ਦੀਆਂ ਵਡਿਆਈਆਂ ਹੁੰਦੀਆਂ ਤੇ ਬੰਦਾ ਸੋਚਦਾ ਹੈ ਵੀ ਸ਼ਾਇਦ ਇਹ ਲੋਕ ਮੇਰਾ ਦਿਲੋਂ ਹਿੱਤ ਕਰਦੇ ਨੇ। ਤੇ ਪਰੰਤੂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸੁਚੇਤ ਕਰਦੇ ਨੇ ਦੁਨੀਆਂ ਦੀਆਂ ਵਡਿਆਈਆਂ ਤੋਂ ਮਨਾਂ ਤੋਂ ਕੀ ਲੈਣਾ ਹੈ। ਜਿਹੜੇ ਵਡਿਆਈਆਂ ਕਰਦੇ ਉਹੀ ਨਿੰਦਿਆ ਕਰਨ ਤੇ ਤੁਲੇ ਹੋਏ ਨੇ, ਤੇ ਜੇ ਵਡਿਆਈ ਲੈਣੀ ਤੇ ਪ੍ਰਲੋਕ ਦੀ ਇੱਛਾ ਰੱਖਿਆ ਕਰ। ਮੈਂ ਗੁਰੂ ਦੇ ਦਰ ਤੇ ਜਾ ਕੇ ਬੈਕੁੰਠ ਧਾਮ ਗੁਰੂ ਦੇ ਦਰਵਾਜ਼ੇ ਤੇ ਜਾ ਕਰਕੇ ਮੂੰਹ ਦਿਖਾਉਣ ਜੋਗਾ ਹੋਵਾਂ, ਲੋਕਾਂ ਦੀਆਂ ਵਡਿਆਈਆਂ ਦੀ ਇੱਛਾ ਨਾ ਰੱਖ ਮਨਾਂ ਮਨ ਵਿੱਚ। ਜਿਹੜੀਆਂ ਇਸ ਤਰ੍ਹਾਂ ਦੀਆਂ ਫੋਕੀਆਂ ਵਡਿਆਈਆਂ ਨੇ ਸਭ ਕੁਝ ਹੀ ਮਨੁੱਖ ਦਾ ਬਰਬਾਦ ਕਰ ਦਿੰਦੀਆਂ। ਸਾਨੂੰ ਭੁੱਸ ਪੈ ਜਾਂਦਾ ਵੀ ਮੇਰੀ ਵਡਿਆਈ ਕਰਨ ਕੋਈ ਬੱਲੇ ਬੱਲੇ ਕਰੇ, ਗਲਾਂ ਵਿੱਚ ਹਾਰ ਪਾਉਣ ਸਾਡੇ ਤੇ ਸਵਾਗਤ ਕਰੇ ਬੰਦਾ, ਤੇ ਫਿਰ ਜਿੱਥੇ ਕੁਝ ਨਹੀਂ ਹੁੰਦਾ ਤੇ ਅੰਦਰੋਂ ਬੰਦਾ ਸੜ ਜਾਂਦਾ। ਹੱਡ ਚੰਨ ਦੇ ਸਰੀਰ ਦੀਆਂ ਕਾਹਦੀਆਂ ਵਡਿਆਈਆਂ ਨੇ, ਇਹ ਸੜ ਜਾਣਾ ਅਗਨੀ ਦੇ ਵਿੱਚ ਮਿੱਟੀ ਦੀ ਢੇਰੀਏ ਨਹੀਂ ਹੋ ਜਾਣਾ। ਵਡਿਆਈ ਪਰਮਾਤਮਾ ਦੇ ਦਰ ਤੋਂ, ਗੁਰੂ ਦੇ ਦਰ ਤੋਂ ਜਿਹੜੀ ਮਿਲ ਜਾਣੀ ਉਹਨੂੰ ਕੋਈ ਨਹੀਂ ਖੋ ਸਕੇਗਾ। ਲੋਕ ਵਡਿਆਈਆਂ ਦਿੰਦੇ ਨੇ, ਝੂਠੀਆਂ ਨੇ, ਲੋਕਾਂ ਕੀਆਂ ਵਡਿਆਈਆਂ ਜਿਹੜੀਆਂ ਲੋਕਾਂ ਦੀਆਂ ਝੂਠੀਆਂ ਇਸ ਤਰ੍ਹਾਂ ਦੀਆਂ ਤਾਰੀਫਾਂ ਕੀਤੀਆਂ ਨੇ, ਸਿਫਤਾਂ ਦੇ ਪੁਲ ਬਣ ਦਿੰਦੇ, ਵਡਿਆਈਆਂ ਕਰਦੇ ਹਨ।
ਬਸੰਤਰ ਪਾਗੋ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਸੰਤਰ ਨਾਮ ਹੈ ਅਗਨੀ ਦਾ, ਇਹਨਾਂ ਨੂੰ ਅੱਗ ਦੇ ਵਿੱਚ ਪਾਗੋ ਪਾ ਕੇ ਸਾੜ ਦੇਣੀਆਂ ਕਰੋ। ਅੱਗ ਕਿਹੜੀ ਹੈ? ਬ੍ਰਹਮ ਅਭਿਆਸ ਦੀ ਅੱਗ ਹੈ। ਜਦੋਂ ਤੂੰ ਪਰਮੇਸ਼ਵਰ ਵਾਹਿਗੁਰੂ ਦਾ ਸਿਮਰਨ ਕਰੇਗਾ, ਤੇਰੇ ਅੰਦਰ ਬ੍ਰਹਮ ਦੀ ਅਗਨੀ, ਬ੍ਰਹਮ ਗਿਆਨ ਪ੍ਰਜਵਲਿਤ ਹੋ ਜਾਵੇਗੀ। ਜਿੱਥੇ ਬ੍ਰਹਮ ਦਾ ਗਿਆਨ ਹੋ ਜਾਂਦਾ, ਉੱਥੇ ਨਿੰਦਿਆ ਕਰਨ ਵਾਲਾ ਵੀ ਉਪਰਾ ਨਹੀਂ ਦਿਸਦਾ, ਵਡਿਆਈ ਕਰਨ ਵਾਲਾ ਵੀ ਬਗਾਨਾ ਨਹੀਂ ਦਿਸਦਾ। ਫਿਰ ਉਹ ਬ੍ਰਹਮ ਗਿਆਨੀ ਨਿਰਲੇਪ ਹੋ ਜਾਂਦਾ, ਕਹਿੰਦਾ ਇੱਕ ਪਾਸੇ ਪਰਮਾਤਮਾ ਬੈਠ ਕੇ ਇਹਦੇ ਮੂੰਹ ਤੋਂ ਵਡਿਆਈ ਕਰਵਾਈ ਜਾਂਦਾ, ਦੂਜੇ ਦੇ ਅੰਦਰ ਬੈਠ ਕੇ ਉਹਦੇ ਕੋਲੋਂ ਜਿਹੜੀ ਨਿੰਦਿਆ ਕਰਵਾਈ ਜਾਂਦਾ, ਉਹਦੀ ਅਵਸਥਾ ਹੀ ਬ੍ਰਹਮ ਗਿਆਨ ਦੀ ਬਣ ਜਾਂਦੀ ਹੈ। ਬ੍ਰਹਮ ਅਭਿਆਸ ਦੀ ਅਗਨੀ ਦੇ ਅੰਦਰ ਸਾੜ ਗਏ, ਫਿਰ ਤੂੰ ਦੁਨੀਆਂ ਦੀਆਂ ਵਡਿਆਈਆਂ ਤੋਂ ਉੱਚਾ ਚੱਲਿਆ ਜਾਵੇਗਾ। ਫਿਰ ਕੋਈ ਤੈਨੂੰ ਮਾੜਾ ਕਹੀ ਜਾਵੇ, ਕੋਈ ਚੰਗਾ ਕਹੀ ਜਾਵੇ, ਤੈਨੂੰ ਪਰਵਾਹ ਨਹੀਂ ਹੋਵੇਗੀ। ਇਹ ਸਿੱਖਿਆ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਦੇ ਰਹੇ ਨੇ, ਲੋਕਾਂ ਦੀਆਂ ਵਡਿਆਈਆਂ ਵਿੱਚ ਪੈ ਕੇ ਆਪਣਾ ਜੀਵਨ ਨਾ ਕਿਤੇ ਬਰਬਾਦ ਕਰ ਲਈ। ਤੇ ਇਸ ਲਈ ਪਰਮਾਤਮਾ ਵਾਹਿਗੁਰੂ ਦੇ ਦਰ ਦੀ ਵਡਿਆਈ ਦੀ ਇੱਛਾ ਜ਼ਰੂਰ ਰੱਖ ਕਿ ਪਰਮਾਤਮਾ ਦੇ ਦਰ ਤੇ ਮੈਨੂੰ ਵਡਿਆਈ ਮਿਲ ਜਾਵੇ। ਦੁਨੀਆਂ ਦੀਆਂ ਵਡਿਆਈਆਂ ਨੂੰ ਬ੍ਰਹਮ ਅਭਿਆਸ ਦੀ ਅੱਗ ਵਿੱਚ ਪਾ ਕੇ ਸਾੜ ਦੇਣਾ ਕਰੋ, ਖਤਮ ਕਰ ਦਿਓ।
ਮਿਲੇ ਪਿਆਰਾ ਆਪਣਾ,
ਜਿਸ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਰਿਆਂ ਦਾ ਪਿਆਰਾ ਹੈ, ਆਤਮਾ ਰੂਪ ਕਰਕੇ ਅੰਦਰ ਮੌਜੂਦ ਹੈ ਸਾਰਿਆਂ ਦੇ ਸਰੀਰਾਂ ਵਿੱਚ, ਜਿਵੇਂ ਉਸ ਪਰਮਾਤਮਾ ਦਾ ਮਿਲੇ ਮਿਲਾਪ ਹੋ ਜਾਣਾ ਕਰੇ।
ਬੋਲ ਕਰਾਗੋ,
ਤਰ੍ਹਾਂ ਦੇ ਬੋਲ ਜਿਹੜੇ ਬਚਨ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ, ਉਹਨਾਂ ਨੂੰ ਕਰਾਗੋ ਉਚਾਰਨ ਕਰਿਆ ਕਰ, ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ ਕਰ, ਫਿਰ ਉਹਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰ ਦੇ। ਗੁਰੂ ਦੇ ਉਪਦੇਸ਼ ਬਚਨਾਂ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਰੱਬ ਜੀਓ ਦਇਆਲ ਹੋਏ,
ਜਦੋਂ ਪ੍ਰਭੂ ਪਰਮਾਤਮਾ ਜੀਓ ਜਿਹੜਾ ਸਤਿਕਾਰ ਬੋਧਕ ਹੈ, ਸਾਰਿਆਂ ਨੂੰ ਪਿਆਰਾ ਲੱਗਦਾ, ਸਾਰੇ ਸਤਿਕਾਰ ਦਿੰਦੇ ਪਰਮਾਤਮਾ ਨੂੰ, ਜਦੋਂ ਉਹ ਜੀਵ ਤੇ ਦਿਆਲੂ ਹੋ ਜਾਂਦਾ, ਪਰਮਾਤਮਾ ਵਾਹਿਗੁਰੂ ਜਦੋਂ ਮਿਹਰ ਦੇ ਘਰ ਵਿੱਚ ਆਉਂਦਾ, ਦਇਆ ਕਰਦਾ ਜੀਵ ਤੇ, ਤਰਸ ਹੁੰਦਾ ਪਰਮਾਤਮਾ ਦਾ,
ਭਗਤੀ ਲਾਗੋ,
ਇਹ ਜੀਵ ਪਰਮਾਤਮਾ ਦੀ ਭਗਤੀ ਕਰਨ ਦੇ ਵਿੱਚ ਲੱਗਦਾ ਹੈ। ਬੈਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਜਿਹੜੀ ਗੁਣਾਂ ਤੋਂ ਬਿਨਾਂ ਨਹੀਂ ਹੁੰਦੀ ਤੇ ਜਿਹੜੇ ਗੁਣ ਹਨ ਇਹ ਪਰਮੇਸ਼ੁਰ ਵਾਹਿਗੁਰੂ ਦੀ ਦਾਤ ਹੁੰਦੀ ਹੈ। ਜਦੋਂ ਪਰਮਾਤਮਾ ਤਰਸ ਕਰਦਾ ਔਗੁਣਾਂ ਵਾਲਿਆਂ ਨੂੰ ਵੀ ਗੁਣਾਂ ਵਾਲੇ ਬਣਾ ਕੇ ਰੱਖ ਦਿੰਦਾ। ਜਦੋਂ ਗੁਣ ਆਉਣੇ ਸ਼ੁਰੂ ਹੁੰਦੇ ਜੀਵ ਦੇ ਹਿਰਦੇ ਵਿੱਚ ਫਿਰ ਇਹਦਾ ਭਗਤੀ ਕਰਨ ਵਾਸਤੇ ਮਨ ਚਾਹੁੰਦਾ ਹੈ। ਫਿਰ ਭਗਤੀ ਕਰਦਾ ਪਰਮਾਤਮਾ ਦੀ, ਭਗਤੀ ਦਾ ਫਲ ਕੀ ਹੁੰਦਾ? ਭੈ ਨਾਮ ਡਰਦਾ ਹੁੰਦਾ ਤੇ ਗਤ ਨਾਮ ਹੁੰਦਾ ਖਤਮ ਹੋ ਜਾਣ ਦਾ। ਜੰਮਣ ਮਰਨ ਦਾ ਡਰ ਕੱਟਿਆ ਜਾਂਦਾ ਭਗਤਾਂ ਦਾ ਭਗਤੀ ਕਰਕੇ। ਇਹ ਸਾਰੀਆਂ ਚੀਜ਼ਾਂ ਭਗਤੀ ਮਿਲ ਜਾਣੀ, ਦੇਵੀ ਗੁਣਾਂ ਦਾ ਆ ਕਰਕੇ ਹਿਰਦੇ ਵਿੱਚ ਨਿਵਾਸ ਹੋ ਜਾਣਾ, ਜੇ ਪਰਮਾਤਮਾ ਦਿਆਲੂ ਹੋਵੇਗਾ ਤਾਂ ਚੀਜ਼ਾਂ ਮਿਲਦੀਆਂ ਨੇ। ਉਹਦੀ ਕਿਰਪਾ ਦੇ ਨਾਲ ਹੀ ਭਗਤੀ ਵਿੱਚ ਲਾਗੋ ਲੱਗਿਆ ਜਾਂਦਾ ਹੈ।
ਲਪਟ ਰਹੇ ਮਨ ਵਾਸਨਾ,
ਇਹ ਜਿਹੜਾ ਸਾਡਾ ਮਨ ਹੈ ਇਹ ਅਨੇਕ ਪ੍ਰਕਾਰ ਦੀਆਂ ਵਾਸਨਾਵਾਂ ਦੇ ਵਿੱਚ ਲੰਪਟ ਹੋ ਰਿਹਾ ਹੈ। ਕਦੇ ਤੇ ਖਾਣ ਦੀਆਂ ਵਾਸਨਾਵਾਂ ਅੰਦਰੋਂ ਉੱਠਦੀਆਂ ਨੇ, ਕਦੇ ਪੀਣ ਦੀਆਂ ਨੇ, ਕਦੇ ਭੋਗਣ ਦੀਆਂ, ਹੰਢਾਣ ਦੀਆਂ ਵਾਸਨਾਵਾਂ, ਬਹੁਤ ਤਰ੍ਹਾਂ ਦੀਆਂ ਵਾਸਨਾਵਾਂ ਵਿੱਚ ਸਾਡਾ ਮਨ ਇਹ ਲੰਪਟ ਹੋਇਆ ਮਿਲ ਰਿਹਾ ਹੈ।
ਮਿਲ ਇਹ ਤਿਆਗੋ,
ਜਦੋਂ ਪੂਰੇ ਸਤਿਗੁਰਾਂ ਦੇ ਨਾਲ ਜੀਵ ਤੋਂ ਮਿਲ ਜਾਵੇਗਾ, ਗੁਰੂ ਦਾ ਉਪਦੇਸ਼ ਸੁਣੇਗਾ, ਪੰਜ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ, ਰਹਿਤ ਮਰਿਆਦਾ ਦਾ ਧਾਰਨੀ ਹੋ ਜਾਵੇਗਾ, ਫਿਰ ਇਹ ਜਿਹੜੀਆਂ ਵਾਸਨਾਵਾਂ ਦੇ ਵਿੱਚ ਮਨ ਲੰਪਟ ਹੋਇਆ ਇਹ ਤਿਆਗੋ ਛੱਡੀਆਂ ਜਾਣਗੀਆਂ। ਵਾਸਨਾਵਾਂ ਆਟੋਮੈਟਿਕ ਨਹੀਂ ਛੱਡੀਆਂ ਜਾਂਦੀਆਂ, ਜੇ ਸਤਿਗੁਰੂ ਕਿਰਪਾ ਕਰੇ ਫਿਰ ਵਾਸਨਾਵਾਂ ਮਨ ਦੀਆਂ ਮਿਟਦੀਆਂ ਨੇ। ਤੇ ਮਨ ਵੀ ਜਿਹੜਾ ਹੈ, ਮਨ ਵਸ ਆਵੇ ਮਾਨਕਾ ਜੇ ਪੂਰਨ ਕਿਰਪਾ ਹੋਏ, ਜਦੋਂ ਮਾਲਕ ਪਰਮਾਤਮਾ ਦੀ ਪੂਰੀ ਕਿਰਪਾ ਹੋ ਜਾਂਦੀ, ਮਨ ਵਸ ਵਿੱਚ ਵੀ ਆ ਜਾਂਦਾ ਤੇ ਸਾਰੀਆਂ ਵਾਸਨਾਵਾਂ ਗੁਰੂ ਦੀ ਕਿਰਪਾ ਨਾਲ ਸੰਗਤ ਵਿੱਚ ਮਿਲਣ ਕਰਕੇ ਇਹ ਤਿਆਗੀਆਂ ਜਾਂਦੀਆਂ ਹਨ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਹਨ,
ਕਰੋ ਬੇਨਤੀ ਅਤ ਘਨੇ।
ਇੱਥੇ ਦੋ ਸ਼ਬਦ ਆ ਗਏ, ਅਤ ਆ ਗਿਆ ਤੇ ਘਨੀ ਸ਼ਬਦ ਵੀ ਪਿਆ ਹੈ। ਅਤ ਦਾ ਅਰਥ ਵੀ ਬਹੁਤਾ ਹੁੰਦਾ ਤੇ ਘਨੀ ਦਾ ਅਰਥ ਵੀ ਬਹੁਤਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਰੋ ਬੇਨਤੀ ਅਤ ਘਨੀ, ਅਤਿਸ਼ੇ ਕਰਕੇ ਘਨੀ ਬਹੁਤੀਆਂ ਵਾਰ ਵਾਰ ਪੁਨਾ ਪੁਨਾ ਪਰਮਾਤਮਾ ਦੇ ਦਰ ਤੇ ਬੇਨਤੀਆਂ ਕਰਿਆ ਕਰ। ਪਰਮੇਸ਼ੁਰ ਵਾਹਿਗੁਰੂ ਨੂੰ ਮਿਲਣ ਦਾ ਸਭ ਤੋਂ ਸੌਖਾ ਰਸਤਾ ਕਿਹੜਾ ਹੈ? ਜੇ ਭਜਨ ਬੰਦਗੀ ਵੀ ਤੇਰੇ ਕੋਲੋਂ ਪੂਰੀ ਨਹੀਂ ਹੋਈ, ਸਿਮਰਨ ਵਿੱਚ ਤੂੰ ਪੂਰਾ ਨਹੀਂ ਹੋ ਸਕਿਆ, ਪਰਮਾਤਮਾ ਵਾਹਿਗੁਰੂ ਦੇ ਦਰ ਦੀ ਸੇਵਾ ਵੀ ਤੇਰੇ ਕੋਲੋਂ ਹੱਥਾਂ ਕਰਕੇ ਬਹੁਤੀ ਨਹੀਂ ਹੋ ਸਕੀ, ਤਾਂ ਇੱਕ ਕੰਮ ਕਰ ਲਿਆ ਕਰ, ਪਰਮਾਤਮਾ ਦੇ ਦਰ ਦੇ ਉੱਤੇ ਵਾਰ ਵਾਰ ਬੇਨਤੀਆਂ ਕਰੀ ਚੱਲ, ਅਰਦਾਸਾਂ ਕਰੀ ਚੱਲ। ਜਿਹੜੇ ਅਰਦਾਸ ਦੇ ਅਰਥ ਹੁੰਦੇ ਅਰ ਨਾਮ ਦੁਸ਼ਮਣ ਦਾ ਤੇ ਦਾਸ ਨਾਮ ਹੁੰਦਾ ਹੈ ਸੇਵਕ ਦਾ। ਜਿਹੜੇ ਕਿਸੇ ਨਾਲ ਦੁਸ਼ਮਣੀ ਕਮਾਉਂਦੇ ਨੇ ਗੁਰੂ ਅੱਗੇ ਅਰਦਾਸ ਕਰਨ ਕਰਕੇ ਉਹ ਵੀ ਸੇਵਕ ਬਣ ਜਾਂਦੇ ਨੇ। ਪਰਮਾਤਮਾ ਨੂੰ ਮਿਲਾਉਣ ਵਾਸਤੇ ਅਰਦਾਸਾਂ ਨੇ 101 ਅਰਦਾਸ ਗੁਰਸਿੱਖ ਜੀ ਚੂੜਾਮਨ ਕਵੀ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖੀ ਹੈ। ਕਿੱਥੇ ਕਿੱਥੇ ਸਿੱਖ ਨੇ ਅਰਦਾਸ ਕਰਨੀ, ਪੈਰ ਪੈਰ ਤੇ ਅਰਦਾਸ ਕਰਨੀ ਕਰੇ, ਇਹਦੇ ਨਾਲ ਬਹੁਤ ਜਲਦੀ ਬਖਸ਼ਿਸ਼ਾਂ ਹੋ ਜਾਂਦੀਆਂ ਨੇ। ਗਰੀਬ ਨਵਾਜ ਸਤਿਗੁਰੂ ਇੱਥੇ ਬਚਨ ਕਰਦੇ, ਕਰੋ ਬੇਨਤੀ ਅਤ ਘਨੀ, ਅਤਿਸ਼ੇ ਕਰਕੇ ਘਨੀ ਬਹੁਤੀਆਂ ਵਾਰ ਵਾਰ ਪੁਨਾ ਪੁਨਾ ਤੋਂ ਬੇਨਤੀਆਂ ਅਰਦਾਸਾਂ ਕਰਿਆ ਕਰ।
ਇਹੋ ਜੀਓ ਮਾਗੋ,
ਇਹ ਤੇਰਾ ਜੀਓ ਜਿਹੜਾ ਹਿਰਦਾ ਹੈ ਇਹਨੂੰ ਬ੍ਰਹਮ ਗਿਆਨ ਦੀ ਅਗਨੀ ਵਿੱਚ ਹਮਾਗੋ ਹਵਨ ਕਰ ਦੇ। ਜਿਵੇਂ ਅੱਗ ਵਿੱਚ ਪਈ ਹੋਈ ਚੀਜ਼ ਖਤਮ ਹੋ ਜਾਂਦੀ, ਬਗਦ ਹੋ ਜਾਂਦੀ, ਨਾਸ ਹੋ ਜਾਂਦੀ ਹੈ, ਇਉਂ ਤੇਰੇ ਹਿਰਦੇ ਦੀਆਂ ਵਾਸਨਾਵਾਂ ਸਾਰੀਆਂ ਇਹ ਬਗਦ ਹੋ ਜਾਣਗੀਆਂ ਬ੍ਰਹਮ ਗਿਆਨ ਦੀ ਅੱਗ ਵਿੱਚ।
ਅਰਥ ਆਨ ਸਭ ਵਾਰਿਆ,
ਜਿੰਨੇ ਵੀ ਅਰਥ ਕਹੀਏ ਪਦਾਰਥ ਨੇ ਦੁਨੀਆਂ ਦੇ, ਇਹ ਸਾਰੇ ਹੀ ਵਾਰਿਆ ਵਾਰ ਦੇਣੇ ਚਾਹੀਦੇ ਨੇ। ਜਾਂ ਅਰਥ ਨਾਮ ਹੈ ਜਿਹੜੇ ਵੇਦ ਸ਼ਾਸਤਰ ਸਿਮਰਤੀਆਂ ਉਪਨਿਸ਼ਦਾਂ ਜਿੰਨੇ ਵੀ ਧਾਰਮਿਕ ਗ੍ਰੰਥਾਂ ਦੇ ਅਰਥ ਫਿਰਦੇ ਨੇ ਕਿਸੇ ਵਿਦਵਾਨ ਸੱਜਣ ਨੂੰ, ਇਹ ਸਾਰੇ ਦੇ ਸਾਰੇ ਸਤਿਗੁਰੂ ਜੀ ਕਹਿੰਦੇ ਦਾਰ ਦੇਣਾ ਕਰੀਏ ਕੁਰਬਾਨ ਕਰ ਦੇਈਏ।
ਨਿਮਖ ਸੁਹਾਗੋ
ਜਿਹੜਾ ਸਾਡਾ ਸਾਰਿਆਂ ਦਾ ਪ੍ਰੀ ਪਿਆਰਾ ਪਤੀ ਪਰਮਾਤਮਾ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਨਿਮਖ ਸੁਹਾਗੋ। ਨਿਮਖ ਦਾ ਅਰਥ ਹੁੰਦਾ ਅੱਖ ਝਮਕਣ ਦਾ ਸਮਾਂ। ਇੰਨਾ ਵੀ ਕਿਤੇ ਸੁਹਾਗ ਜਿਹੜਾ ਆਨੰਦ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦਾ ਬਣ ਲੱਗ ਜਾਵੇ, ਉਹਦੇ ਤੇ ਸਾਰੇ ਪਦਾਰਥ ਬਾਰ ਦੇਵਾਂ ਕੁਰਬਾਨ ਕਰ ਦੇਵਾਂ। ਦੁਨੀਆਂ ਦੀ ਸਾਰੇ ਵਿਦਵਾਨਾਂ ਦੀ ਜਿੰਨੀ ਵਿਦਵਤਾ, ਜਿੰਨੇ ਧਾਰਮਿਕ ਸ਼ਾਸਤਰਾਂ ਦੇ ਅਰਥ ਹਨ, ਇਹ ਕੁਰਬਾਨ ਕਰਦਿਆਂ ਪਰਮਾਤਮਾ ਦੇ ਦਰਸ਼ਨਾਂ ਦੇ ਉੱਪਰ।
ਪੰਜ ਸੰਗ ਗੁਰ ਤੇ ਛੁੱਟੇ,
ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹ ਪੰਜ ਵਿਕਾਰ ਨੇ ਸਾਡੇ ਅੰਦਰ, ਤੇ ਪੰਜ ਹੀ ਵਿਸ਼ੇ ਨੇ ਸਰੀਰ ਵਿੱਚ ਸ਼ਬਦ ਸਪਰਸ਼ ਰੂਪ ਰਸ ਤੇ ਗੰਧ। ਇਹ ਜਿਹੜੇ ਪੰਜ ਵਿਕਾਰ ਤੇ ਪੰਜ ਵਿਸ਼ੇ ਹਨ, ਗੁਰ ਤੋਂ ਛੁੱਟੇ ਗੁਰੂ ਦੀ ਕਿਰਪਾ ਦੇ ਨਾਲ ਹੀ ਛੁੱਟਦੇ ਨੇ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀਰੇ। ਗੁਰੂ ਦੀ ਕਿਰਪਾ ਵਾਲਾ ਜਿਹਨੇ ਗੁਰੂ ਦੀ ਬਖਸ਼ਿਸ਼ ਲੈ ਲਈ, ਉਹਨੇ ਇਹਨਾਂ ਤੇ ਫਤਿਹ ਪਾਈ ਹੈ। ਆਪਣੇ ਆਪ ਹੀ ਨਹੀਂ ਖਤਮ ਹੁੰਦੇ ਤੇ ਜੀਵ ਨੂੰ ਮਾਰ ਦਿੰਦੇ ਨੇ। ਪੰਜੇ ਹੀ ਵਿਕਾਰ ਤੇ ਪੰਜ ਜਿਹੜੇ ਵਿਸ਼ੇ ਹਨ, ਸਤਿਗੁਰੂ ਦੀ ਕਿਰਪਾ ਨਾਲ ਹੀ ਛੁੱਟਦੇ ਨੇ, ਇਹ ਖਤਮ ਹੁੰਦੇ ਹਨ।
ਅਰ ਰਾਗੋ,
ਅੱਗੇ ਸਤਿਗੁਰੂ ਪਾਤਸ਼ਾਹ ਨੇ ਦੋ ਬਚਨ ਕਹੇ, ਦੋਖ ਅਤੇ ਰਾਗ, ਤੇ ਇਹਨੂੰ ਕਟਾ ਕੁੰਡਲ ਨਿਆਏ ਅਲੰਕਾਰ ਕਹਿੰਦੇ ਨੇ। ਜਿਵੇਂ ਇੱਕ ਕੜਾਹੇ ਨੂੰ ਦੋ ਕੁੰਡੇ ਲੱਗੇ ਨੇ, ਤੇ ਕੁੰਡਿਆਂ ਨੂੰ ਹੱਥ ਪਾਵਾਂਗੇ ਕੜਾਹਾ ਵੀ ਚੁੱਕਿਆ ਜਾਣਾ ਤੇ ਵਿੱਚ ਪਈ ਵਸਤੂ ਵੀ ਚੁੱਕੀ ਜਾਵੇਗੀ। ਇਉਂ ਇੱਥੇ ਜਿਹੜੇ ਪੰਜ ਕਲੇਸ਼ ਨੇ ਜੀਵ ਦੇ ਅੰਦਰ, ਇੱਥੇ ਦੋ ਦਾ ਜ਼ਿਕਰ ਕਰ ਦਿੱਤਾ ਤੇ ਤਿੰਨ ਸਾਨੂੰ ਅਰ ਉੱਪਰੋਂ ਜਿਹੜੇ ਅੱਧਿਆ ਹਾਰ ਕਰਨੇ ਪੈਣਗੇ। ਦੋਖ ਅਰ ਰਾਗੋ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪੰਜ ਜਿਹੜੇ ਕਲੇਸ਼ ਹਨ, ਰਾਗ ਦਵੈਖ ਅਵਿਨਿਵੇਸ਼ ਅਵਿਦਿਆ ਤੇ ਅਸੰਮਤਾ। ਰਾਗ ਨਾਮ ਹੁੰਦਾ ਬਿਨਾਂ ਕਿਸੇ ਕਾਰਨ ਤੋਂ ਐਵੇਂ ਮੋਹ ਕਰੀ ਜਾਣਾ। ਦਵੈਖ ਹੁੰਦਾ ਹੈ ਪਰਮਾਤਮਾ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਕਰਮਾਂ ਨਾਲ ਦਾਤਾਂ ਦਿੱਤੀਆਂ, ਦੂਜੇ ਦੀ ਦਾਤ ਨੂੰ ਦੇਖ ਕੇ ਐਵੇਂ ਸੜੀ ਜਾਣਾ ਈਰਖਾ ਵਿੱਚ, ਇਹਨੂੰ ਦਵੈਖ ਕਹਿੰਦੇ ਨੇ। ਰਾਗ ਦਵੈਖ ਤੇ ਅਵਿਨਿਵੇਸ਼, ਅਵਿਨਿਵੇਸ਼ ਹੁੰਦਾ ਜਿਹੜਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਹਦੇ ਉਲਟੇ ਕੰਮ ਕਰਨੇ, ਗੁਰੂ ਦੀ ਮਰਿਆਦਾ ਦੇ ਉਲਟ ਚੱਲਣਾ, ਇਹਨੂੰ ਅਵਿਨਿਵੇਸ਼ ਕਹਿੰਦੇ ਨੇ। ਤੇ ਅਵਿਦਿਆ ਹੁੰਦੀ ਸਰੂਪ ਦੀ ਲੱਖਤਾ ਨਾ ਹੋਣੀ, ਤੇ ਅਸਮਤਾ ਹੁੰਦੀ ਸਾਧ ਸੰਗਤ ਜੀ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਨਾ ਦੇਖਣਾ। ਇਹ ਪੰਜ ਕਲੇਸ਼ ਨੇ। ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਪੰਜ ਕਲੇਸ਼ ਹਨ, ਦੋਖ ਰਾਗ, ਇਹ ਸਾਰੇ ਹੀ ਗੁਰੂ ਦੀ ਕਿਰਪਾ ਨਾਲ ਛੁੱਟਦੇ ਨੇ। ਪੰਜ ਕਲੇਸ਼ ਵੀ ਮਿਟ ਜਾਂਦੇ ਨੇ, ਪੰਜ ਵਿਸ਼ੇ ਵੀ ਜਿਹੜੇ ਅਭਾਗ ਹੋ ਜਾਂਦੇ, ਪੰਜ ਵਿਕਾਰ ਵੀ ਇਹ ਖਤਮ ਹੋ ਜਾਂਦੇ ਹਨ।
ਪ੍ਰਗਾਸ ਪ੍ਰਗਟ ਭਇਆ,
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਪ੍ਰਗਾਸ ਜਿਹੜਾ ਗਿਆਨ ਪ੍ਰਗਟ ਹੋ ਗਿਆ, ਸਖਿਆਤ ਹੋ ਗਿਆ।
ਵਾਸੁਰ ਜਾਗੋ,
ਤਾਂ ਫਿਰ ਭਾਈ ਰਾਤ ਦੇ ਨੀ ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ ਜਾਗਦੇ ਨੇ, ਮੋਹ ਦੀ ਨੀਂਦ ਵਿੱਚ ਕਦੇ ਨਹੀਂ ਸੌਂਦੇ ਹਨ।
ਕਰਨ ਸੁਹਾਗਨ ਆਇਆ,
ਜਿਹੜੀਆਂ ਸੁਹਾਗ ਬੰਤੀਆਂ ਮਹਾਤਮਾ ਨੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਵਾਲੀਆਂ, ਉਹਨਾਂ ਦੇ ਸ਼ਰਮ ਦੇ ਵਿੱਚ ਉਹਨਾਂ ਗੁਰਮੁਖ ਪਿਆਰੀਆਂ ਦਾ ਆਉਣਾ ਹੁੰਦਾ ਹੈ।
ਮਸਤਕ ਭਾਗੇ,
ਇਹਨਾਂ ਦੇ ਮਸਤਕ ਮੱਥੇ ਦੇ ਬਹੁਤ ਵੱਡੇ ਭਾਗ ਨੇ, ਉਤਕ੍ਰਿਸ਼ਟ ਕਰਮ ਪਰਮਾਤਮਾ ਨੇ ਲਿਖੇ ਹਨ।
ਨਾਨਕ ਪਿੰਨ ਪਾਇਆ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਗੁਰੂ ਦੇ ਪਿਆਰੀਆਂ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਪਾਇਆ ਪ੍ਰਾਪਤੀ ਕੀਤੀ ਹੈ।
ਮਨ ਮਨ ਸੀਤ ਲਾਗੋ,
ਪਰਮਾਤਮਾ ਦੀ ਪ੍ਰਾਪਤੀ ਹੋਈ ਕਿੰਨਾ ਨੂੰ ਹੈ, ਜਿਨ੍ਹਾਂ ਦਾ ਤਨ ਵਿਕਾਰਾਂ ਬੰਨੀ ਸੀਤਲ ਹੋ ਗਿਆ। ਮਨ ਵਾਸ਼ਨਾ ਦੇ ਵੱਲੋਂ ਸੀਤਲ ਠੰਡਾ ਹੋ ਗਿਆ, ਮਨ ਦੀਆਂ ਵਾਸ਼ਨਾਵਾਂ ਮਿਟ ਗਈਆਂ, ਤਨ ਦੇ ਵਿਕਾਰ ਜਿਹੜੇ ਖਤਮ ਹੋ ਗਏ, ਉਹ ਫਿਰ ਸ਼ਾਂਤ ਰੂਪ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਦੇ ਨੇ। ਜਾਂ ਜਦੋਂ ਕੋਈ ਅਰਦਾਸ ਬੇਨਤੀ ਕਰਦਾ, ਮਹਾਰਾਜ ਵਿਕਾਰ ਨਹੀਂ ਮਿਟਦੇ, ਵਾਸ਼ਨਾਵਾਂ ਨਹੀਂ ਮਿਟਦੀਆਂ, ਫਿਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਤਰਸ ਕਰਦਾ ਉਹਦੇ ਤੇ। ਅਰਦਾਸ ਬੇਨਤੀ ਕਰਨ ਕਰਕੇ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਵੀ ਹੁੰਦੀ ਤੇ ਨਾਲ ਉਹਦੇ ਤਨ ਦੇ ਵਿਕਾਰ ਤੇ ਮਨ ਦੀਆਂ ਵਾਸ਼ਨਾਵਾਂ ਮਿਟ ਜਾਂਦੀਆਂ, ਤਨ ਮਨ ਉਹਦਾ ਪੂਰਨ ਜਿਹੜਾ ਠੰਡਾ ਸੀਤਲ ਹੋ ਜਾਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਲੜੀਵਾਰ ਕਥਾ ਦੇ ਦੁਆਰਾ ਇੱਕ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਜੀ ਸੁੰਦਰ ਸ੍ਰੀ ਮੁੱਖ ਵਾਕ ਅਤੇ ਲੜੀਵਾਰ ਗੁਰਬਾਣੀ ਦੇ ਇੱਕ ਸ਼ਬਦ ਦੀਆਂ ਜਿਹੜੀਆਂ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਦੇ ਵਿੱਚ ਆਪ ਹੀ ਸਤਿਗੁਰੂ ਜੀ ਲੀਨ ਕਰ ਦੇਣ, ਜਿਸ ਕਰਕੇ ਅਸੀਂ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਹੀ ਅੰਤਲੀਆਂ ਪੰਗਤੀਆਂ ਪੜ ਕਰਕੇ ਵਿਸਰਾਮ ਲਈਏ ਜੀ।
ਕਰਨ ਸੁਹਾਗਨ ਆਇਆ ਜਿਸ ਮਸਤਕ ਭਾਗੋ, ਕਾਹੋ ਨਾਨਕ ਤਿੰਨ ਪਾਏ